ਗੁਰੂ ਨਾਨਕ ਗੁਰ ਅੰਗਦ ਗੁਰ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਅੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਵਾਹਿਗੁਰੂ ਜੀ ਬਹੁਤ ਦੁਖੀ ਸਭ ਸੋਜ ਗਵਾਈ ਘਰ ਆਵਤ ਲੱਜਾ ਬਹੁ ਪਾਈ ਰੁਲ ਮਰ ਗਏ ਜੋ ਆਏ ਫੇਰ ਦੁਖੀ ਭਏ ਜਮ ਮਾਰੇ ਘੇਰ ਦੁਖੀ ਭਏ ਜਮ ਮਾਰੇ ਘੇਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਪਤਿਤ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦਾ ਅਵਤਾਰ ਸਤਿਗੁਰੂ ਤਖਤ ਚਬਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸੱਜ ਨਿਵਾਜੀ ਗੁਰੂ ਸਵਰੂਪ ਖਾਲਸਾ ਸਤਿਸੰਗ ਜੀ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ ਸੰਧਿਆ ਦੇ ਸਮੇਂ ਦੀ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਸਰਵਣ ਕਰਕੇ ਢਾਡੀ ਵਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਪਾਵਨ ਅਸਥਾਨ ਦੀ ਨਿਤਨੇਮ ਮਰਜ਼ਾਦਾ ਅਨੁਸਾਰ ਜੋ ਲੜੀਵਾਰ ਰੂਪ ਦੇ ਵਿੱਚ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ ਭੱਲੇ ਅਮਰਦਾਸ ਗੁਰ ਤੇਰੀ ਉਪਮਾ ਤੋਹੇ ਬਣਿਆ ਵੈ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਜੀਵਨੀ ਦੀ ਕਥਾ ਹੈ ਜੋ ਆਪਾਂ ਕੱਲ੍ਹ ਸੁਣਿਆ ਸੀ ਕਿ ਗੋਂਦੇ ਦੇ ਪੁੱਤਰ ਨੇ ਚੌਧਰਪੁਣਾ ਵਿਖਾਉਂਦਿਆਂ ਹੋਇਆਂ ਮਹਾਰਾਜ ਨੂੰ ਆਖਿਆ ਸਾਡਾ ਚੌਧਰਪੁਣਾ ਚਾਹੀਦਾ ਸਾਨੂੰ ਮਾਇਆ ਚਾਹੀਦੀ ਹੈ ਸਤਿਗੁਰਾਂ ਨੇ ਆਖਿਆ ਲੰਗਰ ਛਕ ਲਓ ਹੋਰ ਨਹੀਂ ਕੁਝ ਇੱਥੇ ਤੇ ਦੇਗ ਹੀ ਹੈ ਚਾਹੇ ਨਾਮ ਸਿਮਰਨ ਹੈ ਲੋਕਾਂ ਦੇ ਕਹਿਣ ਕਹਾਉਣ 'ਤੇ ਦਿੱਲੀ ਪਹੁੰਚ ਗਏ ਅਕਬਰ ਬਾਦਸ਼ਾਹ ਦੇ ਕੋਲ ਦੋ ਤਿੰਨ ਦਿਨ ਤਾਂ ਇਸ ਤਰ੍ਹਾਂ ਹੀ ਘੁੰਮਦੇ ਰਹੇ ਕੋਈ ਫਰਿਆਦ ਨਾ ਸੁਣੀ ਨਾ ਪਹੁੰਚ ਕੀਤੀ ਫਿਰ ਇਹਨਾਂ ਨੇ ਮੈਲੇ ਕਚੈਲੇ ਦੇ ਬਸਤਰ ਪਾ ਕੇ ਗਏ ਬਾਦਸ਼ਾਹ ਨੇ ਪੁੱਛਿਆ ਕੌਣ ਹੈ ਕਹਿਣ ਲੱਗੇ ਗੁਰੂ ਅਮਰਦਾਸ ਸਾਹਿਬ ਜੀ ਦੇ ਉੱਤੇ ਪੁਕਾਰੂ ਕੇ ਆਏ ਨੇ ਉਹ ਬੜਾ ਗੁੱਸੇ ਦੇ ਵਿੱਚ ਆਇਆ ਕਿ ਜਿਹਦੀ ਕਿਰਪਾ ਦੇ ਨਾਲ ਚਿਤੌੜ ਦਾ ਗਿੱਲਾ ਫਤਿਹ ਹੋਇਆ ਮੈਂ ਦਰਸ਼ਨ ਕਰਕੇ ਆਇਆ ਉਸ ਰੱਬ ਰੂਪ ਖੁਦਾ ਦੇ ਰੂਪ 'ਤੇ ਇਹ ਪੁਕਾਰ ਕਰਨ ਵਾਸਤੇ ਆਏ ਨੇ ਇਸ ਤਰ੍ਹਾਂ ਉੱਥੋਂ ਮਾਰ ਇਹਨਾਂ ਨੂੰ ਪਈ ਜਿਹੜਾ ਕੋਈ ਇਹਨਾਂ ਨੇ ਆਪਦਾ ਕੋਈ ਰਾਜਸਾਜ ਜਾਂ ਕੋਈ ਖੜਿਆ ਸੀ ਨਾਲ ਉਹ ਵੀ ਖੋਖਵਾ ਲਿਆ ਬੜੇ ਦੁਖੀ ਹੋ ਕਰਕੇ ਉੱਥੋਂ ਫਿਰ ਵਾਪਸ ਆਏ ਹੁਣ ਜਿਵੇਂ ਅੱਗੇ ਪ੍ਰਕਰਨ ਆਰੰਭ ਹੋ ਰਿਹਾ ਹੈ ਜਿਵੇਂ ਵੀ ਆ ਰਿਹਾ ਆਪਾਂ ਇਸ ਤਰ੍ਹਾਂ ਮਨ 'ਚ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ
ਬਹੁਤ ਦੁਖੀ ਸਭ ਸੋਚ ਗਵਾਈ
ਮਾਰ ਕੁੱਟ ਖਾ ਕੇ ਬੜੇ ਦੁਖੀ ਹੋਏ ਤੇ ਆਪਣੀ ਜਿਹੜੀ ਸੌਜ ਕੋਈ ਸਮੱਗਰੀ ਸੀ ਇਹਨਾਂ ਦੇ ਕੋਲ ਉਹ ਵੀ ਖਵਾ ਬੈਠੇ ਹਨ।
ਘਰ ਆਵਤ ਲੱਜਾ ਬਹੁ ਪਾਈ,
ਜਦੋਂ ਗੋਂਦਵਾਲ ਆਏ ਬੜੇ ਸ਼ਰਮਿੰਦੇ ਜਿਹੇ ਹੋਏ ਨੇ, ਬੜੇ ਲੱਜਿਆ ਦੇ ਸਹਿਤ ਹੋਏ ਹਨ।
ਰੁਲ ਮਰ ਗਏ ਜੋ ਆਏ ਫੇਰ,
ਕਹਿੰਦੇ ਕਿ ਜਿਹੜੇ ਫਿਰ ਤੁਰ ਕੇ ਆਏ ਸੀ ਦਿੱਲੀ ਤੋਂ ਪੁਕਾਰਾਂ ਪਕੂਰਾਂ ਜਿਹੀਆਂ ਕਰਦੇ, ਕਹਿੰਦੇ ਇੱਥੇ ਆਣ ਕੇ ਕਿਸੇ ਨੇ ਕੋਈ ਬਾਤ ਨਾ ਪੁੱਛੀ ਤੇ ਰੁਲ ਮਰ ਗਏ, ਖਤਮ ਹੋ ਗਏ।
ਦੁਖੀ ਭਏ ਜਮ ਮਾਰੇ ਘੇਰ,
ਇੱਥੇ ਵੀ ਦੁਖੀ ਹੋਏ, ਲੋਕਾਂ ਤੋਂ ਲਾਂਘਤਾਂ ਲਈਆਂ, ਅੰਤ ਸਮੇਂ ਤੇ ਫਿਰ ਜਮਾਂ ਨੇ ਵੀ ਇਹਨਾਂ ਨੂੰ ਮਾਰ ਖਪਾਇਆ ਤੇ ਉਹਨਾਂ ਨੇ ਦੁਖੀ ਕੀਤਾ ਹੈ।
ਇਹੋ ਬਿਰਤਾਂਤ ਸਭਨ ਸੁਣ ਪਾਇਓ,
ਇਹ ਜਦੋਂ ਗੁਰੂ ਕੇ ਸਿੱਖਾਂ ਨੇ ਸਾਰਾ ਬਿਰਤਾਂਤ ਸੁਣਿਆ ਹੈ।
ਦੁਸ਼ਟਨ ਕੋ ਪ੍ਰਭ ਦੰਡ ਦੇਵਾਇਓ,
ਕਿ ਇਹ ਜਿਹੜੇ ਦੁਸ਼ਟ ਸੀ ਗੋਂਦੇ ਦਾ ਪੁੱਤਰ ਆਦਿਕ ਗੁਰੂ ਕੇ ਦੁਖੀ, ਇਹਨਾਂ ਨੂੰ ਦੰਡ ਮਿਲਿਆ ਹੈ, ਇਹਨਾਂ ਨੂੰ ਸਜ਼ਾ ਮਿਲੀ ਹੈ।
ਸ੍ਰੀ ਗੁਰੂ ਰਾਮਦਾਸ ਪ੍ਰਭ ਸੁਆਮੀ,
ਸੁਆਮੀ ਮਾਲਕ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ,
ਕਿਰਪਾ ਸਿੰਧ ਸਭ ਅੰਤਰ ਜਾਮੀ,
ਜੋ ਕਿਰਪਾ ਦੇ ਸਿੰਧ ਸਮੁੰਦਰ ਹੈ ਤੇ ਅੰਤਰ ਜਾਮੀ ਹਨ।
ਤਾਹੇ ਸਮੇਂ ਗੁਰਸੇਵ ਮਝਾਰਾ,
ਉਹ ਸਮੇਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੇਵਾ ਦੇ ਵਿੱਚ ਨੇ, ਸ੍ਰੀ ਗੋਂਦਵਾਲ ਸਾਹਿਬ ਦੇ ਵਿੱਚ।
ਤਤ ਪਰ ਰਹਿਤ ਹੁਤੇ ਦਰਬਾਰਾ,
ਹੈ ਤਤ ਪਰ ਸਾਵਧਾਨੀ ਦੇ ਨਾਲ, ਪਰ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੇ ਦਰਬਾਰ ਸਾਰੀ ਜ਼ਿੰਮੇਵਾਰੀ ਸੇਵਾ ਕਰਦੇ।
ਗੌੜੀ ਰਾਗ ਵਾਰ ਕੇ ਅੰਤਰ,
ਜਦੋਂ ਗੁਰੂ ਰਾਮਦਾਸ ਸਾਹਿਬ ਜੀ ਗੁਰਤਾ ਗੱਦੀ ਤੇ ਸੁਭਾਈਮਾਨ ਹੋਏ ਨਾ, ਫਿਰ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ, ਉਹਦਾ ਅਸੀਂ ਸੁਣਿਆ ਸੀ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਗੋਂਦੇ ਦੇ ਪੁੱਤ ਨੇ ਇਸ ਤਰ੍ਹਾਂ ਕੀਤਾ, ਇਵੇਂ ਹੋਇਆ, ਤੇ ਆਪ ਵੀ ਕੁਝ ਕਿਰਪਾ ਕਰਕੇ ਦੱਸੋ।
ਇਸ ਪ੍ਰਥਾਏ ਸਲੋਕ ਸੁਤੰਤਰ,
ਕਹਿੰਦੇ ਕਿ ਬੜਾ ਸੁੰਦਰ ਜਿਹੜਾ ਸਲੋਕ ਹੈ ਗੁਰੂ ਕੀ ਬਾਣੀ ਦਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤਾ।
ਉਚਰਤ ਭਏ ਭਲੋ ਚਿਤ ਲਾਏ,
ਬੜੇ ਚਿਤ ਲਾ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਉਹ ਸਲੋਕ ਉਚਾਰਿਆ,
ਜੋ ਗੁਰ ਕੀ ਮਹਿਮਾ ਪ੍ਰਗਟਾਏ।
ਜਿਸ ਸਲੋਕ ਗੁਰਬਾਣੀ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜੀ ਮਹਿਮਾ ਵਡਿਆਈ ਹੈ ਉਹ ਪ੍ਰਗਟ ਹੁੰਦੀ ਹੈ।
ਸੁਣੋ ਸਿੱਖ ਚਿਤ ਕਰ ਸਾਵਧਾਨ,
ਸਰੋਤਾ ਜਣੋ ਗੁਰੂ ਕੇ ਸਿੱਖੋ, ਜੋ ਗੁਰੂ ਰਾਮਦਾਸ ਸਾਹਿਬ ਜੀ ਨੇ ਸਲੋਕ ਉਚਾਰਿਆ ਗੁਰੂ ਕੀ ਬਾਣੀ ਦਾ, ਇਹ ਗੌੜੀ ਵਾਰ ਦੇ ਵਿੱਚ ਹੈ, ਇਸ ਵਾਸਤੇ ਸੁਣੋ।
ਸ੍ਰੀ ਸਤਿਗੁਰੂ ਜੋ ਕੀਨ ਬਖਾਨ,
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਜਿਹੜਾ ਸਲੋਕ ਉਚਾਰਿਆ ਬਖਿਆਨ ਕੀਤਾ ਹੈ।
ਸਲੋਕ ਮਹੱਲਾ ਚੌਥਾ,
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੌੜੀ ਕੀ ਵਾਰ ਦੇ ਵਿੱਚ ਆਰੰਭ ਕਰਦੇ ਹਨ।
ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ,
ਮਹਾਰਾਜ ਕਹਿੰਦੇ ਉਹਨਾਂ ਦੇ ਗੋਂਦੇ ਦੇ ਪੁੱਤਰ ਦੀ ਪ੍ਰਥਾਈ ਉਚਾਰੇ, ਦੱਸਿਆ ਪਹਿਲਾਂ ਸਾਰੇ ਸਿੱਖਾਂ ਨੂੰ ਕਿ ਉਹ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਗਏ, ਫਿਰ ਉਹਨਾਂ ਦੀ ਕੋਈ ਪੁਕਾਰ ਕਿਸੇ ਨੇ ਨਾ ਸੁਣੀ, ਅਤੇ ਉਦੋਂ ਇਹ ਸੀ ਕਿ ਮੈਲਾ ਨੀਲੀਆਂ ਅਤੇ ਕਾਲੀਆਂ ਟਾਕੀਆਂ ਜਿਹੀਆਂ ਜੋੜ ਕੇ ਗੋਦੜਾ ਜੁੱਲਾ ਜਿਹਾ ਬਣਾ ਕੇ ਉਹਦੇ ਵਿੱਚ ਜੂਆਂ ਜਿਹੀਆਂ ਪਾ ਕੇ ਅਤੇ ਮੈਲਾ ਕਚੈਲਾ ਜਿਹਾ ਪਾ ਕੇ, ਅਤੇ ਫਿਰ ਜਦੋਂ ਕੋਈ ਜਾਂਦਾ ਸੀ ਨਾ ਦੁਖੀ ਜਿਹਾ ਬਹੁਤਾ ਜਿਹਾ ਹੋ ਗਿਆ, ਫਿਰ ਪੁਕਾਰ ਸੁਣਦੇ, ਇਹਨਾਂ ਨੇ ਵੀ ਇਸ ਤਰ੍ਹਾਂ ਹੀ ਕੀਤਾ ਸੀ। ਹੁਣ ਮਹਾਰਾਜ ਕਹਿੰਦੇ ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਉਹ ਖਿਦੋਲੜਾ ਕੀ ਜਿਹਾ ਗੋਦੜਾ ਜਿਹਾ ਸੀ ਗੱਲ ਪਾਉਣ ਵਾਲਾ, ਨੀਲੀਆਂ ਕਾਲੀਆਂ ਟਾਕੀਆਂ ਜਿਹੀਆਂ ਲੈ ਕੇ ਤੇ ਜੂਆਂ ਦੇ ਨਾਲ ਭਰਿਆ ਤੇ ਮੈਲ ਦੇ ਨਾਲ ਭਰਿਆ ਹੋਇਆ।
ਤਿੰਨ ਬੇਮੁਖ ਬੇਮੁਖਾਂ ਨੂੰ ਪਾਇਆ,
ਜਿਹੜੇ ਦੇ ਨਾਲ ਕੋਈ ਬੇਮੁਖ ਸੀ ਚੁੱਕਣ ਚੁਕਾਉਣ ਵਾਲੇ, ਉਹਨਾਂ ਨੇ ਇਹਦੇ ਬੇਮੁੱਖ ਦੇ ਗਲ ਦੇ ਵਿੱਚ ਪਾ ਦਿੱਤਾ।
ਪਾਸ ਨਾ ਦੇ ਕੋਈ ਬਹਿਣ ਜਗਤ ਮੈਂ,
ਕਹਿੰਦੇ ਕਿ ਫਿਰ ਜਦੋਂ ਇਹ ਉੱਥੋਂ ਹੋ ਕੇ ਆਏ ਤੇ ਫਿਰ ਜਗਤ ਦੇ ਵਿੱਚ ਸੰਸਾਰ ਦੇ ਵਿੱਚ ਇਹਨਾਂ ਨੂੰ ਆਪਣੇ ਕੋਲ ਕੋਈ ਬਹਿਣ ਦਿੰਦਾ ਨਹੀਂ।
ਗੁਰੂ ਪੜ ਸਕਵੀ ਮਲ ਲਾਏ ਮਨਮੁਖ ਆਇਆ।
ਕਿਉਂ ਕਰਕੇ ਜਦੋਂ ਦਿੱਲੀ ਦੇ ਸਿੱਖਾਂ ਨੂੰ ਪਤਾ ਲੱਗਾ ਨਾ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਉੱਤੇ ਪਕਾਰੂ ਵਿਰੋਧੀ ਹੋ ਕੇ ਆਏ, ਉਹਨਾਂ ਨੇ ਇਹਦੇ ਸਿਰ ਦੇ ਉੱਤੇ ਗੰਦਗੀ ਪਾਈ, ਇਹਦੇ ਕੱਪੜੇ ਲਪੇੜ ਤੇ ਦਰਬਾਰ ਦੇ ਸਭਾ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ। ਕਹਿੰਦੇ ਉਹ ਗੂੰ ਜਿਹੜੀ ਗੰਦਗੀ ਹੈ ਸਿਰ ਦੇ ਉੱਤੇ ਪਵਾ ਕਰਕੇ ਆਇਆ ਵਾਪਸ।
ਪਰਾਈ ਜੋ ਨਿੰਦਾ ਚੁਗਲੀ ਨੂੰ ਬੇਮੁਖ ਕਰਕੇ ਭੇਜਿਆ,
ਜਿੰਨਾ ਬੇਮੁਖਾਂ ਲੋਕਾਂ ਨੇ ਪਰਾਇਆਂ ਨੇ ਚੁੱਕ ਚੁਕਾ ਕੇ ਗੋਂਦੇ ਦੇ ਪੁੱਤਰ ਨੂੰ ਭੇਜਿਆ,
ਉੱਥੇ ਮੂੰਹ ਕਾਲਾ ਦੋਹਾਂ ਬੇਮੁਖਾਂ ਦਾ ਕਰਾਇਆ।
ਇਹਦੇ ਨਾਲ ਜਿਹੜਾ ਕੋਈ ਸਿੱਖ ਨਾਲ ਗਿਆ ਸੀ, ਕਹਿੰਦੇ ਦੋਵਾਂ ਦਾ ਹੀ ਮੂੰਹ ਕਾਲਾ ਉੱਥੇ ਕੀਤਾ, ਦੋਵਾਂ ਨੂੰ ਉੱਥੇ ਬੇਇੱਜ਼ਤ ਕੀਤਾ।
ਤੜ ਸੁਣਿਆ ਸਬਤ ਜਗਤ ਵਿੱਚ ਭਾਈ,
ਤੜ ਕਹੀਏ ਤੜਕ ਬੜੀ ਛੇਤੀ ਦੇ ਨਾਲ ਸਾਰੀ ਦੁਨੀਆਂ ਦੇ ਵਿੱਚ ਸੁਣਿਆ ਗਿਆ ਕਿ ਗੋਂਦੇ ਦੇ ਪੁੱਤਰ ਨੇ ਇਸ ਤਰ੍ਹਾਂ ਕੀਤਾ ਹੈ ਤੇ ਉਹਦੇ ਨਾਲ ਇਸ ਤਰ੍ਹਾਂ ਹੋਇਆ ਹੈ।
ਬੇਮੁਖ ਸਣੇ ਨਫਰੇ ਪੌਲੀ ਪੌਦੀ ਫਾਵਾ ਹੋਏ ਕਹਿ ਉੱਠ ਘਰ ਆਇਆ।
ਕਹਿੰਦੇ ਪੌਲੀ ਪਾਉਂਦੀ ਪੌਲੀ ਕਿ ਛਿੱਤਰ ਨੂੰ ਪੈ ਬੇਮੁਖਾਂ ਦੋਵਾਂ ਨੂੰ, ਉੱਠ ਕਰਕੇ ਉੱਥੋਂ ਜਦੋਂ ਬੇਮੁੱਖ ਦਾ ਨਫਰੇ ਆਪਣੇ ਦਾਸ ਦੇ ਨਾਲ ਸੰਗੀ ਸਾਥੀ ਦੇ ਨਾਲ ਜਦੋਂ ਵਾਪਸ ਆਇਆ ਹੈ, ਬੌਰਾ ਜਿਹਾ ਹੋਇਆ ਕਮਲਾ ਜਿਹਾ ਹੋ ਕਰਕੇ।
ਅੱਗੇ ਸੰਗਤੀ ਕੁੜਮੀ ਬੇਮੁੱਖ ਰਲਣਾ ਨਾ ਮਿਲੇ,
ਜਦੋਂ ਗੋਂਦਵਾਲ ਦੇ ਵਿੱਚ ਪਹੁੰਚਿਆ ਤੇ ਨਾ ਤੇ ਗੁਰੂ ਦੀਆਂ ਸੰਗਤਾਂ ਦੇ ਵਿੱਚ ਹੀ ਰਲ ਸਕਿਆ। ਇਹਦੇ ਜਿਹੜੇ ਕੋਈ ਕੁੜਮ ਸੀ ਨਾ ਸੰਬੰਧੀ ਰਿਸ਼ਤੇਦਾਰ ਗੁਰੂ ਕੇ ਸ਼ਰਧਾਲੂ ਸੀ, ਉਹਨਾਂ ਨੇ ਵੀ ਇਹਦੇ ਨਾਲ ਕੋਈ ਮੇਲ ਮਿਲਾਪ ਕੀਤਾ ਨੀ, ਇਹਨੂੰ ਮੂੰਹ ਲਾਇਆ ਨੀ, ਕਿਸੇ ਨੇ ਵੀ ਨੀ ਇਹਨੂੰ ਆਪਣੇ ਨਾਲ ਰਲਾਇਆ।
ਤਾਂ ਵਹੁਟੀ ਭਤੀਜੀ ਫਿਰ ਆਣ ਘਰ ਪਾਇਆ।
ਕਹਿੰਦੇ ਕਿ ਸ਼ਰਮਿੰਦਾ ਜਿਹਾ ਹੋਇਆ ਗੋਂਦਵਾਲ ਤੋਂ ਬਾਹਰ ਚਲੇ ਗਿਆ ਤੇ ਠੰਡ ਦੇ ਦਿਨ ਸੀ, ਉੱਥੇ ਡਿੱਗ ਪਿਆ ਜਾ ਕੇ। ਇਹਦੀ ਵਹੁਟੀ ਜਿਹੜੀ ਸੀ ਘਰ ਵਾਲੀ ਤੇ ਭਤੀਜੀ ਇਹਦੀ, ਕਹਿੰਦੇ ਇਹਨਾਂ ਨੇ ਬਾਹਰੋਂ ਚੁੱਕ ਕੇ ਲਿਆਣ ਕੇ ਘਰ ਦੇ ਵਿੱਚ ਪਾਇਆ ਕਿ ਇਹ ਤੋਂ ਬਾਅਦ ਮਰ ਨਾ ਜਾਵੇ।
ਹਾਲਤ ਪਲਤ ਦੋਵੇਂ ਗਏ।
ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਕਿ ਦੋਵੇਂ ਲੋਕ ਹੀ ਗਵਾ ਲਏ, ਆ ਤੇ ਪ੍ਰਲੋਕ ਹਾਲਤ ਪਲਤ ਦੋਵੇਂ ਗਵਾ ਬੈਠਾ।
ਨਿੱਤ ਭੁੱਖਾ ਕੂਕੇ ਤਿਹਾਇਆ,
ਤੇ ਭੁੱਖਾ ਹੀ ਰਿਹਾ ਜਿੰਨਾ ਚਿਰ ਇੱਥੇ ਰਿਹਾ, ਘਰਦਿਆਂ ਨੇ ਪਾਣੀ ਨਹੀਂ ਪੁੱਛਿਆ, ਇਸ ਵਾਸਤੇ ਭੁੱਖਾ ਹੀ ਰਹਿੰਦਾ ਸੀ, ਕਦੀ ਧਿਆਇਆ ਰਹਿੰਦਾ ਤੇ ਕੂਕਾ ਮਾਰਦਾ ਰਹਿੰਦਾ।
ਧੰਨ ਧੰਨ ਸਵਾਮੀ ਕਰਤਾ ਪੁਰਖ ਹੈ।
ਕਹਿੰਦੇ ਉਹ ਸਵਾਮੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਕਰਤਾ ਪੁਰਖ, ਜੋ ਸਾਰਿਆਂ ਦਾ ਕਰਤਾ ਧਰਤਾ ਹੈ,
ਜਿਨ ਨਿਆਉ ਸੱਚ ਬਹਿ ਆਪ ਕਰਾਇਆ।
ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਅਕਬਰ ਬਾਦਸ਼ਾਹ ਦੀ ਰਸਨਾ ਤੇ ਬੈਠ ਕਰਕੇ ਜਿਹੜਾ ਸੱਚ ਬਣਦਾ ਨਿਆਂ ਸੀ ਉਹ ਕਰਾਇਆ, ਜੋ ਇਹਨੂੰ ਬਣਦਾ ਸੀ ਉਹ ਇਹਦੇ ਨਾਲ ਹੋਇਆ।
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ,
ਜਿਹੜਾ ਪੂਰੇ ਸਤਿਗੁਰਾਂ ਦੀ ਕੋਈ ਨਿੰਦਿਆ ਕਰਦਾ ਹੈ, ਕੋਈ ਬਦਨਾਮੀ ਕੋਈ ਦੋਸ਼ ਕਰਦਾ ਹੈ,
ਸੋ ਸੱਚੇ ਮਾਰ ਪਚਾਇਆ।
ਉਹਨੂੰ ਜੋ ਸੱਚਾ ਵਾਹਿਗੁਰੂ ਪਰਮੇਸ਼ਰ ਉਹਨੂੰ ਮਾਰ ਕੇ ਪਚਾ ਕੇ ਖਪਾ ਦਿੰਦਾ, ਨਾਸ ਕਰ ਦਿੰਦਾ ਹੈ।
ਇਹੋ ਅੱਖਰ ਤਿੰਨੇ ਆਖਿਆ ਜਿਨ ਜਗਤ ਸਭ ਉਪਾਇਆ।
ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਇਹ ਜਿਹੜੀ ਬਾਣੀ ਸ਼ਬਦ ਅਸੀਂ ਉਚਾਰਿਆ ਸੀ ਆਪਣੇ ਕੋਲੋਂ ਨਹੀਂ ਆਖ ਰਹੇ, ਇਹ ਤਾਂ ਉਹ ਅਕਾਲ ਪੁਰਖ ਨੇ ਜਿਸ ਤਰ੍ਹਾਂ ਆਖਿਆ, ਜਿਸ ਤਰ੍ਹਾਂ ਉਹਨਾਂ ਨੇ ਉਪਦੇਸ਼ ਦਿੱਤਾ ਹੈ ਨਾ, ਜਿਸ ਤਰ੍ਹਾਂ ਉਹਨਾਂ ਨੇ ਸਿੱਖਿਆ ਦਿੱਤੀ ਹੈ, ਉਹ ਅਸੀਂ ਕਹਿ ਰਹੇ ਹਾਂ।
ਰਹਿ ਗਏ ਬਾਲਕ ਏਕ ਪਛਾਰੀ,
ਹੁਣ ਇਹ ਸਾਰੇ ਮਰ ਗਏ ਗੋਂਦੇ ਦੇ, ਕੌਣ ਰਹਿ ਗਿਆ, ਛੋਟਾ ਜਿਹਾ ਇੱਕ ਬੱਚਾ ਇਹਦੇ ਪਰਿਵਾਰ ਦੇ ਵਿੱਚ ਰਹਿ ਗਿਆ ਹੈ।
ਗੋਂਦੇ ਕੀ ਤ੍ਰਿਆ ਗੁਰੂ ਅਗਾਰੀ,
ਫਿਰ ਜਿਹੜੇ ਗੋਂਦੇ ਦੀ ਘਰ ਵਾਲੀ ਸੀ ਉਹ ਬੱਚੇ ਦੀ ਦਾਦੀ, ਉਹ ਬੱਚੇ ਨੂੰ ਨਾਲ ਲੈ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਆਈ।
ਪਛਤਾਵਤ ਕਰ ਜੋਰ ਬਖਾਨੀ,
ਬੜਾ ਪਛੋ ਜਿਹਾ ਤਾਰੀ ਹੈ, ਦੁਖੀ ਜੀ ਹੋ ਕੇ ਹੱਥ ਜੋੜ ਕੇ ਉਹਨੇ ਬੇਨਤੀ ਕੀਤੀ, ਕਹਿਣ ਲੱਗੀ
ਇਹ ਸਭ ਮੰਦ ਨਾ ਮਹਿਮਾ ਜਾਨੀ।
ਮਹਾਰਾਜ ਜਿੰਨੇ ਵੀ ਮਰ ਚੁੱਕੇ ਨਾ ਸਾਡੇ, ਉਹ ਮੰਦ ਮਤ ਸੀ, ਖੋਟੀ ਮਤ ਵਾਲੇ ਸੀ, ਉਹਨਾਂ ਨੇ ਆਪ ਜੀ ਦੀ ਮਹਿਮਾ ਨੂੰ ਜਸ ਨੂੰ ਸਮਝਿਆ ਨਹੀਂ ਹੈ।
ਤੁਮ ਪ੍ਰਤਾਪ ਤੇ ਇਹੋ ਸਭ ਹੋਏ,
ਇਹੋ ਜੋ ਉਹਨਾਂ ਨੇ ਸਜ਼ਾ ਭੁਗਤੀ ਹੈ, ਦੁੱਖ ਭੋਗਿਆ ਮਹਾਰਾਜ ਤੁਹਾਡੇ ਪ੍ਰਤਾਪ ਕਰਕੇ ਹੋਇਆ ਹੈ।
ਕਰੀ ਅਵਗਿਆ ਤੁਮ ਸਭ ਖੋਏ,
ਕਿਉਂ ਕਰਕੇ ਉਹਨਾਂ ਨੇ ਆਪ ਜੀ ਦੀ ਨਿਰਾਦਰੀ ਕੀਤੀ, ਆਪ ਜੀ ਨੂੰ ਮਾੜੇ ਚੰਗੇ ਬਚਨ ਬੋਲਣੇ, ਜਿਹੜਾ ਨਹੀਂ ਸੀ ਕੰਮ ਕਰਨ ਵਾਲਾ ਦਿੱਲੀ ਦੇ ਵਿੱਚ ਗਏ। ਇਸ ਕਰਕੇ ਮਹਾਰਾਜ ਜਿਹੜੀ ਆਪ ਜੀ ਦੀ ਉਹਨਾਂ ਨੇ ਅਵੱਗਿਆ ਨਰਾਦਰੀ ਕੀਤੀ ਹੈ, ਬੇਅਦਬੀ ਕੀਤੀ ਹੈ ਨਾ, ਉਹਨਾਂ ਨੂੰ ਫਲ ਮਿਲ ਗਿਆ ਹੈ।
ਰਹੇ ਉਹ ਬਾਲ ਇਹੋ ਅਭੈ ਪਿਛਾਰੀ,
ਮਹਾਰਾਜ ਸਾਡਾ ਹੁਣ ਛੋਟਾ ਜਿਹਾ ਬੱਚਾ ਹੈ, ਇਹ ਪਿੱਛੇ ਰਹਿ ਗਿਆ ਹੈ।
ਰਾਖੋ ਕਿਰਪਾ ਕਰੋ ਸੁਖਕਾਰੀ,
ਮਹਾਰਾਜ ਇਹ ਕਿਰਪਾ ਕਰ ਦੋ ਇਹ ਨਾ ਮਰ ਜਾਵੇ, ਇਹਨੂੰ ਸੁਖ ਦੇ ਦਿਓ, ਇਹਦੇ ਉੱਤੇ ਕਿਰਪਾ ਕਰ ਦਿਓ।
ਤਿਨੋਂ ਕਰੋ ਜਸ ਤਸ ਫਲ ਪਾਇਓ,
ਉਹਨਾਂ ਨੇ ਜੋ ਕੀਤਾ ਸੀ ਸਾ ਇਹਨਾਂ ਨੇ ਬਾਕੀ ਪਰਿਵਾਰ ਵਾਲਿਆਂ ਨੇ ਜੋ ਕੀਤਾ ਉਹ ਭੋਗ ਲਿਆ, ਪਾ ਲਿਆ ਉਸਦਾ ਫਲ।
ਅਬ ਰਾਵਣ ਕੀ ਸਰਨੀ ਆਇਓ,
ਉਹ ਗੋਂਦੇ ਦੀ ਘਰ ਵਾਲੀ ਆਪਣੇ ਪੋਤਰੇ ਨੂੰ ਨਾਲ ਲੈ ਕੇ ਮਹਾਰਾਜ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਈ ਹਾਂ।
ਸੰਤ ਪ੍ਰਸੰਨ ਸਦਾ ਉਪਕਾਰੀ,
ਕਿਉਂ ਕਰਕੇ ਜਿਹੜੇ ਸਾਧੂ ਸੰਤ ਹੁੰਦੇ ਨੇ, ਗੁਰੂ ਪੀਰ ਫਕੀਰ ਹੁੰਦੇ ਨੇ, ਸਦਾ ਹੀ ਭਲਾ ਕਰਨ ਵਾਲੇ ਹੁੰਦੇ ਨੇ, ਪਰ ਉਪਕਾਰੀ ਹੁੰਦੇ ਹਨ।
ਕਰੇ ਬੁਰੇ ਕੋ ਭਲਾ ਵਿਚਾਰੀ,
ਕਹਿੰਦੇ ਕਿ ਉਹ ਭਲੇ ਬੁਰੇ ਦੀ ਕੋਈ ਪਛਾਣ ਨਹੀਂ ਕਰਦੇ, ਉਹ ਤੇ ਕੇਵਲ ਭਲਾ ਹੀ ਕਰਦੇ ਨੇ, ਪਰ ਉਪਕਾਰ ਕਰਦੇ ਹਨ।
ਸੁਣ ਪ੍ਰਭੂ ਨੇ ਕਰਨਾ ਕਰ ਰੱਖਿਓ,
ਤੇ ਗੁਰੂ ਮਹਾਰਾਜ ਜੀ ਤਾਂ ਕੇ ਕਿਰਪਾ ਦੇ ਰਸ ਦੇ ਵਿੱਚ ਭਰੇ ਹੋਏ ਨੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਕਹਿੰਦੇ ਕਿ ਆਪਣੀ ਕਿਰਪਾ ਰਸ ਨਿਗਾਹ ਦੇ ਨਾਲ ਸਤਿਗੁਰਾਂ ਨੇ
ਇਸ ਤੇ ਬੰਸ ਬ੍ਰਿਧ ਹੈ ਤਬ ਭਾਖਿਓ,
ਮਾਰੇ ਕਹਿੰਦੇ ਮਾਤਾ ਇਹਨੂੰ ਨੀ ਕੁਝ ਵੀ ਹੁੰਦਾ, ਇਹ ਨੀ ਮਰਦਾ, ਇਹਦੇ ਤੋਂ ਤੁਹਾਡਾ ਅੱਗੇ ਪਰਿਵਾਰ ਵਧੇਗਾ।
ਭਈ ਪ੍ਰਸੰਨ ਸੋ ਗ੍ਰਹਿ ਕੋ ਗਈ,
ਸਤਿਗੁਰਾਂ ਤੋਂ ਬਚਨ ਲੈ ਕੇ ਖੁਸ਼ ਹੋ ਕਰਕੇ ਆਪਣੇ ਪੋਤਰੇ ਨੂੰ ਘਰ ਲੈ ਕੇ ਗੋਂਦੇ ਦੀ ਘਰ ਦੀ ਚਲੇ ਗਈ।
ਕਰੀ ਅਵਗਿਆ ਸੋ ਬਖਸ਼ਈ,
ਜਿਹੜੀ ਕੋਈ ਅਵਗਿਆ ਹੋਈ ਸੀ ਪਰਿਵਾਰ ਦੇ ਕੋਲੋਂ ਉਹ ਵੀ ਬਖਸ਼ਾ ਲਈ ਹੈ।
ਦੋਹਰਾ ਇੱਕ ਪੰਡਿਤ ਬੇਨੀ ਹੁਤੋ ਵਿਦਿਆ ਵਿਖੇ ਪ੍ਰਵੀਨ,
ਹੁਣ ਅੱਗੇ ਇੱਕ ਹੋਰ ਪ੍ਰਕਰਨ ਆਰੰਭ ਹੋ ਗਿਆ ਹੈ। ਕਹਿੰਦੇ ਇੱਕ ਬੇਨੀ ਨਾਮੇ ਪੰਡਿਤ ਵਿਦਵਾਨ ਹੈ, ਲਾਹੌਰ ਦਾ ਰਹਿਣ ਵਾਲਾ, ਚੂਨਪੁਰੀ ਦਾ ਪਿੰਡ ਹੈ, ਤੇ ਬੜਾ ਵਿਦਵਾਨ ਇਹ ਪੰਡਿਤ ਹੈ।
ਨਿਆਏ ਸ਼ਾਸਤਰ ਤੇ ਆਦਿ ਜੇ ਰਸਨਾ ਅਗਰ ਸੋਕੀਨ,
ਜਿਹੜੇ ਨਿਆਏ ਸ਼ਾਸਤਰ ਸਾਰੇ ਵੇਦ ਜੋ ਵੀ 18 ਪੁਰਾਣ 6 ਸ਼ਾਸਤਰ ਨਿਆਏ ਸ਼ਾਸਤਰ ਆਦਿਕ ਜਿੰਨੇ ਵੀ ਹੈ ਨਾ, ਸਾਰਿਆਂ ਨੇ ਬੜੀ ਨੇ ਮਿਹਨਤ ਕੀਤੀ ਹੈ ਤੇ ਜਵਾਨੀ ਕੰਠ ਕੀਤੇ ਹੋਏ ਹਨ।
ਚੌਪਈ ਦੇਸ਼ ਵਿਦੇਸ਼ਨ ਵਿਖੇ ਹਮੇਸ਼,
ਇਹ ਦੇਸ਼ਾਂ ਤੇ ਪ੍ਰਦੇਸ਼ਾਂ ਦੇ ਵਿੱਚ ਹਰ ਰੋਜ਼ ਹਮੇਸ਼ਾ ਹੀ
ਵਿਚਰਤ ਵਿਦਿਆ ਮਾਨ ਵਿਸ਼ੇਸ਼,
ਵਿਦਿਆ ਤੇ ਬੜੀ ਪੜੀ ਪਰ ਮਾਨ ਬੜਾ, ਹੰਕਾਰ ਬੜਾ ਕਿ ਮੇਰੇ ਵਰਗਾ ਕੋਈ ਵਿਦਵਾਨ ਨਹੀਂ ਹੈ।
ਜਹਾਂ ਪਠਤ ਵਿਦਿਆ ਸੁਣ ਲੇ,
ਜਿੱਥੇ ਸੁਣ ਲੈਂਦਾ ਨਾ ਕਿ ਫਲਾਣੇ ਇਲਾਕੇ ਚਾਹੇ ਫਲਾਣੇ ਸ਼ਹਿਰ ਦੇ ਵਿੱਚ ਹੋਰ ਵੀ ਵਿਦਵਾਨ ਹੈਗਾ ਹੈ, ਬੜੀ ਉਹਨੇ ਵਿਦਿਆ ਪੜ੍ਹੀ ਹੈ।
ਤੈਂ ਪਹੁੰਚੇ ਚਰਚਾ ਹਿਤ ਇਹੋ,
ਇਹ ਆ ਚਰਚਾ ਕਰਨ ਵਾਸਤੇ ਉੱਥੇ ਦੂਜੇ ਵਿਦਵਾਨ ਦੇ ਕੋਲ ਪਹੁੰਚ ਜਾਂਦਾ ਹੈ।
ਲੋਕ ਬ੍ਰਿੰਦ ਮੈਂ ਲਿਖੇ ਪ੍ਰਥਮ ਇਮ,
ਜਦੋਂ ਉਹ ਦੂਜੇ ਵਿਦਵਾਨ ਦੇ ਕੋਲ ਬੇਨੀ ਨਾਮੇ ਵਿਦਵਾਨ ਜਾਂਦਾ ਹੈ ਨਾ, ਉੱਥੋਂ ਦੇ ਲੋਕ ਜਦੋਂ ਇਕੱਠੇ ਹੁੰਦੇ ਆ ਤੇ ਫਿਰ ਇਹ ਲਿਖ ਕੇ ਉੱਥੇ ਲਿਖਤੀ ਰੂਪ ਦੇ ਵਿੱਚ ਦੇ ਦਿੰਦਾ ਹੈ।
ਹੋਏ ਪਰਾਜੈ ਚਰਚਾ ਮਹਿਕਿਮ,
ਕਿ ਹੁਣ ਸਾਡੀ ਦੋਵਾਂ ਵਿਦਵਾਨਾਂ ਦੀ ਚਰਚਾ ਵਿਚਾਰ ਲੱਗੀ ਹੋਣ ਤੇ ਜਿਹਦੇ ਵਿੱਚ ਇਹਦੀ ਹਾਰ ਹੋ ਜਾਵੇ,
ਤਿਸ ਕੇ ਪੁਸਤਕ ਛੀਨੈ ਸਾਰੇ,
ਉਹਦੇ ਜਿਹੜੇ ਹਾਰੇ ਦੇ ਗ੍ਰੰਥ ਹੋਣਗੇ, ਪੁਸਤਕਾਂ ਹੋਣਗੀਆਂ, ਉਹ ਖੋਈਆਂ ਜਾਣਗੀਆਂ।
ਜੀਤਨ ਹਾਰੋ ਲਿਹੇ ਸੰਭਾਰੇ,
ਉਹ ਜਿਹੜਾ ਵਿਦਵਾਨੀ ਦੇ ਵਿੱਚ ਚਰਚਾ ਦੇ ਵਿੱਚ ਜਿੱਤ ਜਾਵੇਗਾ, ਉਹ ਹਾਰੇ ਦੇ ਸਾਰੇ ਗ੍ਰੰਥ ਖੋ ਲਵੇਗਾ ਤੇ ਆਪਣੇ ਕਬਜ਼ੇ ਲੈ ਲਵੇਗਾ। ਇਹ ਲਿਖਤੀ ਰੂਪ ਦੇ ਵਿੱਚ ਪਹਿਲਾਂ ਹੀ ਕਰ ਲੈਂਦਾ ਹੈ।
ਲੋਕ ਮਿਲੇ ਬਹੁ ਚਰਚਾ ਮਾਹੇ,
ਜਦੋਂ ਇਹਨਾਂ ਦੀ ਚਰਚਾ ਹੁੰਦੀ ਨਾ ਬੜੇ, ਫਿਰ ਲੋਕ ਚਰਚਾ ਨੂੰ ਸੁਣਨ ਵਾਸਤੇ ਆਣ ਕੇ ਬੈਠਦੇ ਨੇ, ਇਹਨਾਂ ਦੀਆਂ ਚਰਚਾ ਵਿਦਵਾਨਾਂ ਦੀਆਂ ਸੁਣਦੇ ਹਨ।
ਸੁਣੈ ਸਰਬ ਹਿਰਦੈ ਉਮਾਹੇ,
ਜਦੋਂ ਸੁਣਦੇ ਉਹ ਚਾਹ ਦੇ ਨਾਲ ਸੁਣਦੇ ਕਿ ਅੱਜ ਵਿਦਵਾਨਾਂ ਦੀ ਉਹ ਗ੍ਰੰਥਾਂ ਦੇ ਬਾਰੇ ਵਿਚਾਰ ਹੋਣੀ ਹੈ, ਧਰਮਾਂ ਦੇ ਬਾਰੇ ਵਿਚਾਰ ਹੋਣੀ ਹੈ, ਸਾਰੇ ਆਉਂਦੇ ਨੇ ਬੜੇ ਉਤਸ਼ਾਹ ਕਰਕੇ।
ਪੰਡਿਤ ਜੀਤੈ ਜਬ ਹੂੰ,
ਜਦੋਂ ਇਹ ਬੇਨੀ ਨਾਮੇ ਵਿਦਵਾਨ ਜਿਹੜਾ ਨਾ ਜਿੱਤ ਜਾਂਦਾ ਹੈ,
ਨਿਜ ਤੇ ਪੁਸਤਕ ਛੀਨੈ ਸਭ ਹੂੰ,
ਦੂਜੇ ਵਿਦਵਾਨ ਦੀਆਂ ਪੰਡਿਤ ਦੀਆਂ ਜਿਹੜੀਆਂ ਸਾਰੀਆਂ ਕਿਤਾਬਾਂ ਕੋਈ ਵਿਦਿਆ ਵਾਸਤੇ ਰੱਖੀਆਂ ਹੁੰਦੀਆਂ ਨੇ ਗ੍ਰੰਥ, ਉਹ ਸਾਰਾ ਆਪਣੇ ਫਿਰ ਕਬਜ਼ੇ ਲੈ ਲੈਂਦਾ ਕਿ ਤੂੰ ਅਜੇ ਦੇ ਅਧਿਕਾਰੀ ਨਹੀਂ ਹੈ।
ਸੁਣੈ ਧਨੀ ਨਰ ਧਨ ਅਰਪਾਵ ਹੈ,
ਉਹ ਸਮੇਂ ਜਿਹੜੇ ਸੁਣਨ ਵਾਲੇ ਕੋਈ ਧੰਨਵਾਦ ਵਾਲੇ ਹੁੰਦੇ ਨੇ, ਅਮੀਰ ਲੋਕ ਹੁੰਦੇ ਨੇ, ਜਦੋਂ ਸੁਣਦੇ ਨੇ ਕਿ ਬੇਨੀ ਪੰਡਿਤ ਨੇ ਫਲਾਣੇ ਨੂੰ ਜਿੱਤ ਲਿਆ ਹੈ,
ਬਹੁ ਕੀਰਤ ਕੋ ਕਹੇ ਸੁਣਾਵੇ,
ਉਹ ਬੜੀ ਫਿਰ ਬੇਨੀ ਪੰਡਿਤ ਵਿਦਵਾਨ ਦੀ ਕੀਰਤੀ ਕਰਦੇ ਕਿ ਬੜਾ ਭਾਈ ਵਿਦਵਾਨ ਹੈ, ਲੋਕਾਂ ਨੂੰ ਸੁਣਾਉਂਦੇ ਹਨ।
ਇਸ ਵਿਦ ਬਹੁਤੇ ਨਗਰ ਮਝਾਰਾ,
ਤੇ ਉਹ ਇਹਨੂੰ ਮਾਇਆ ਧਨ ਵੀ ਦਿੰਦੇ ਨੇ, ਬੜਾ ਇਹਨੂੰ ਫਿਰ ਨਾਮ ਵੀ ਦਿੰਦੇ ਨੇ, ਕਹਿੰਦੇ ਕਿ ਇਸ ਤਰ੍ਹਾਂ ਬੜੇ ਸ਼ਹਿਰਾਂ ਨਗਰਾਂ ਦੇ ਵਿੱਚ ਇਹ ਤੁਰਿਆ ਫਿਰਦਾ ਵਿਦਵਾਨ।
ਫਿਰ ਤਲਦਾਇਓ ਪੁਸਤਕ ਭਾਰਾ,
ਕਹਿੰਦੇ ਕਿ ਊਠ ਊਠ ਦੇ ਉੱਤੇ ਲੱਦੀ ਫਿਰਦਾ, ਬਹੁਤ ਗ੍ਰੰਥ ਲੱਦੀ ਫਿਰਦਾ ਰੱਖੀ ਫਿਰਦਾ ਹੈ।
ਉਸਤਰ ਏਕ ਲਿਓ ਸੰਗ ਫਿਰਹੀ,
ਕਹਿੰਦੇ ਕਿ ਇੱਕ ਇਹਦੇ ਕੋਲ ਊਠ ਆ, ਤੇ ਉਹ ਗ੍ਰੰਥਾਂ ਦਾ ਜਿੰਨਾ ਭਾਰ ਹੈ ਉਹ ਊਠ ਦੇ ਉੱਤੇ ਰੱਖਿਆ, ਇਹਦੇ ਨਾਲ ਦਾ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਵੀ ਆਇਆ ਸੀਗਾ।
ਯਾ ਤੇ ਬਹੁ ਹੰਕਾਰ ਸੋ ਧਰਹੀ,
ਤੇ ਨਾਲੇ ਬੜਾ ਇਸ ਬੇਨੀ ਵਿਦਵਾਨ ਦੇ ਮਨ ਦੇ ਵਿੱਚ ਬੜਾ ਇਹਦੇ ਹੰਕਾਰ ਹੈ।
ਵਿਦਿਆ ਅਰਥੀ ਪਠਬੇ ਕਾਰਨ,
ਕੁਝ ਇਹਦੇ ਨਾਲ ਵਿਦਿਆਰਥੀ ਲੋਕ ਵੀ ਜਿਹੜੇ ਇਹਦੇ ਕੋਲ ਵਿਦਿਆ ਪੜ੍ਹਦੇ ਨੇ, ਗ੍ਰੰਥਾਂ ਦੀ ਕੋਈ ਵਿਚਾਰ ਕਰਦੇ ਹਨ, ਉਹ ਵੀ ਇਹਦੇ ਨਾਲ ਹੈ।
ਫਿਰੈ ਸੰਗ ਬਹੁ ਕਰਤ ਵਿਚਾਰਨ,
ਉਹ ਵਿਚਾਰ ਕਰਦੇ ਫਿਰਦੇ ਨੇ, ਨਾਲੇ ਪੜ੍ਹਦੇ ਨੇ, ਉਹ ਵੀ ਨਾਲ ਨਾਲ ਰਹਿੰਦੇ ਹਨ।
ਮੈਂ ਦਿਗ ਵਿਜੈ ਕਰੋਂ ਛਿਤ ਫਿਰਕੈ,
ਇਹ ਮਾਧੋ ਵੀ ਦਾ ਨਾਮ ਹੈ ਤੇ ਬੇਨੀ ਪੰਡਿਤ ਵੀ ਨੂੰ ਕਹਿੰਦੇ ਨੇ, ਕਹਿੰਦੇ ਕਹਿ ਸਾਰਿਆਂ ਨੂੰ ਸੁਣਾਉਂਦਾ ਕਿ ਮੈਂ ਸਾਰੀ ਧਰਤੀ ਵਿਦਵਾਨੀ ਦੇ ਨਾਲ ਵਿਦਿਆ ਦੇ ਨਾਲ ਜਿੱਤਣੀ ਹੈ।
ਕੋ ਠਹਿਰੈ ਵਿਦਿਆ ਸੰਗ ਅੜਕੈ,
ਬੜਾ ਹੰਕਾਰ ਹੈ ਕਿ ਕਹਿੰਦਾ ਕਿਹੜਾ ਕੋਈ ਵਿਦਵਾਨ ਜਿਹੜਾ ਮੇਰੇ ਅੱਗੇ ਕੋਈ ਠਹਿਰ ਸਕੇ, ਮੇਰੇ ਨਾਲ ਕੋਈ ਚਰਚਾ ਕਰ ਸਕੇ।
ਮਮ ਸਮ ਅਪਰ ਨਹੀਂ ਜਗ ਕੋਈ,
ਇਹ ਸੰਸਾਰ ਦੇ ਵਿੱਚ ਮੇਰੇ ਸਮਾਨ ਕੋਈ ਵਿਦਵਾਨ ਨਹੀਂ ਹੈ।
ਇਮ ਹੰਕਾਰ ਹਿਰਦੇ ਭਰ ਸੋਏ,
ਜਿੱਥੇ ਵਿਦਿਆ ਦੇ ਨਾਲ ਭਰਿਆ ਉੱਥੇ ਨਾਲ ਹੰਕਾਰ ਵੀ ਪਰਿਪੂਰਨ ਹਿਰਦੇ ਦੇ ਵਿੱਚ ਭਰਿਆ ਹੈ।
ਸਹਿਜ ਸੁਭਾਵਿਕ ਵਿਚਰਤੇ ਆਵਾ,
ਕਹਿੰਦੇ ਵਿਚਰਦਾ ਵਿਚਰਦਾ ਸੁਤੇ ਸਿੱਧ ਸੁਭਾਵਕ ਹੀ ਚੱਲ ਕਰਕੇ ਆ ਗਿਆ।
ਡੇਰੋ ਗੋਇੰਦਵਾਲ ਸੋ ਪਾਵਾ,
ਕਹਿੰਦੇ ਗੋਇੰਦਵਾਲ ਸਾਹਿਬ ਪਹੁੰਚ ਗਿਆ ਤੇ ਬਾਹਰਵਾਨ ਆਣ ਕੇ ਇਹਨੇ ਆਪਣਾ ਡੇਰਾ ਲਾ ਲਿਆ।
ਤਹਿ ਸਤਿਗੁਰੂ ਕੀ ਸੁਣ ਕੇ ਕੀਰਤ,
ਹੁਣ ਉੱਥੇ ਗੁਰੂ ਕੀਆਂ ਸੰਗਤਾਂ ਆਉਂਦੀਆਂ ਨੇ, ਪ੍ਰੇਮੀ ਆਉਂਦੇ ਨੇ ਉਹਨਾਂ ਦੇ ਕੋਲੋਂ, ਜਦੋਂ ਇਹਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਕੀਰਤੀ ਵਡਿਆਈ ਸੋਭਾ ਸੁਣੀ ਹੈ।
ਬਹੁ ਨਿਰਮਲ ਸਭ ਜਗ ਵਿਸਤੀਰਤ,
ਇਹ ਬੜੀ ਉੱਜਲ ਤੇ ਪਵਿੱਤਰ ਸੋਭਾ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ ਤੇ ਸਾਰੇ ਜਗ ਦੇ ਵਿੱਚ ਫੈਲ ਰਹੀ ਹੈ।
ਦੇਖ ਬੇਰਦੈ ਉਮਾਹੂ,
ਹੁਣ ਇਹ ਵਿਦਵਾਨ ਪੰਡਿਤ ਚਾਹੁੰਦਾ ਹੈ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਾਂ, ਇਹਦੇ ਮਨ ਦੇ ਵਿੱਚ ਚਾਹ ਹੋਇਆ।
ਵਹਿਰ ਗੁਰੂ ਆਏ ਤਿੰਨ ਛਿਨ ਤਾਹੂ,
ਕਹਿੰਦੇ ਕਿ ਜਦੋਂ ਇਹਦੇ ਮਨ ਦੇ ਵਿੱਚ ਖਿਆਲ ਆਇਆ ਨਾ ਮੈਂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਾਂ, ਤੇ ਉਹ ਸਮੇਂ ਆਪਣੇ ਚਬਾਰੇ ਦੇ ਵਿੱਚੋਂ ਗੁਰੂ ਅਮਰਦਾਸ ਸਾਹਿਬ ਜੀ ਉੱਠ ਕੇ ਚੱਲ ਕੇ ਬਾਹਰ ਆਏ ਹੋਏ ਸਨ।
ਸਥਿਤ ਬਾਪਿਕਾ ਨਿਕਟ ਸਥਾਨ,
ਜਿੱਥੇ ਬੌਲੀ ਸਾਹਿਬ ਅਸਥਾਨ ਹੈ, ਗੋਂਦਵਾਲ ਸਾਹਿਬ ਬੌਲੀ ਸਾਹਿਬ ਦੇ ਨਾਲ ਜਿਹੜਾ ਬਣਿਆ ਉੱਥੇ ਆ ਗਏ ਨੇ ਗੁਰੂ ਅਮਰਦਾਸ ਸਾਹਿਬ ਜੀ।
ਦਰਸੈ ਨਰ ਬੈਠੇ ਗੁਣ ਖਾਨ,
ਗੁਣਾਂ ਦੇ ਖਜ਼ਾਨੇ ਮਹਾਰਾਜ ਜੀ ਬੈਠੇ ਹੋਏ ਨੇ, ਸਿੱਖ ਸੰਗਤਾਂ ਮਾਈ ਭਾਈ ਦਰਸ਼ਨ ਕਰ ਰਹੇ ਹਨ।
ਆਏ ਵਹਿਰ ਜਾਨ ਮਨ ਮਾਹੀ,
ਇਧਰੋਂ ਪੰਡਿਤ ਨੂੰ ਪਤਾ ਲੱਗਾ ਕਿ ਹੁਣ ਸਤਿਗੁਰੂ ਜੀ ਬਾਹਰ ਨੇ, ਇਹ ਵੀ ਜਾਣ ਕਰਕੇ ਆ ਗਿਆ।
ਉੱਠ ਪੰਡਿਤ ਆਇਓ ਪ੍ਰਭ ਪਾਹੀ,
ਉੱਠ ਕੇ ਆਪਣੇ ਡੇਰੇ ਦੇ ਵਿੱਚੋਂ ਵਿਦਵਾਨ ਪੰਡਿਤ ਪੰਡਿਤ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਆ ਗਿਆ।
ਸਾਦਰ ਸਤਿਗੁਰ ਨਿਕਟ ਬਿਠਾਇਓ।
ਇਹਨੂੰ ਵਿਦਵਾਨ ਜਾਣ ਕੇ, ਉੱਚ ਵਿਦਿਆ ਦਾ ਜਾਂ ਕੋਟੀ ਦਾ ਵਿਦਵਾਨ ਜਾਣ ਕੇ ਸਤਿਗੁਰਾਂ ਨੇ ਬੜੇ ਸਤਿਕਾਰ ਦੇ ਨਾਲ ਇਹਨੂੰ ਆਪਣੇ ਕੋਲ ਬਿਠਾ ਲਿਆ।
ਕੁਸਲ ਖੇਮ ਬੂਝੀ ਹਰਖਾਇਓ।
ਫਿਰ ਉਹਨੂੰ ਮਹਾਰਾਜ ਜੀ ਨੇ ਰਾਜੀ ਖੁਸ਼ੀ ਪੁੱਛੀ ਹੈ। ਉਹਨੂੰ ਆਉਣ ਦੇ ਕਰਾ ਮਹਾਰਾਜ ਜੀ ਨੇ ਖੁਸ਼ ਕਰ ਦਿੱਤਾ ਹੈ।
ਤਬ ਸੰਗਤ ਬਹੁ ਦਰਸ਼ਨ ਕਰੈ।
ਉਹ ਸਮੇਂ ਬਹੁਤ ਸੰਗਤਾਂ ਦੀਵਾਨ ਭਰਿਆ ਹੋਇਆ ਸੀ ਸੰਗਤਾਂ ਦਾ, ਤੇ ਮਹਾਰਾਜ ਜੀ ਦੇ ਦਰਸ਼ਨ ਸੰਗਤਾਂ ਕਰ ਰਹੀਆਂ ਹਨ।
ਬੰਦਹ ਚਰਨ ਉਪਾਇਨ ਧਰੈ।
ਨਾਲੇ ਭੇਟਾ ਰੱਖਦੇ ਨੇ ਸੰਗਤਾਂ, ਨਾਲੇ ਸਤਿਗੁਰਾਂ ਦੇ ਚਰਨ ਕਮਲਾਂ ਤੇ ਮੱਥਾ ਟੇਕ ਰਹੇ ਹਨ।
ਚਿਤ ਬਾਂਸ਼ਿਤ ਸਤਿਗੁਰ ਤੇ ਪਾਵੇ।
ਜੋ ਮਨ ਦੀ ਭਾਵਨਾ ਹੁੰਦੀ, ਇੱਛਾ ਹੁੰਦੀ ਹੈ, ਉਹ ਸਤਿਗੁਰਾਂ ਤੋਂ ਪ੍ਰੇਮੀ ਪਾ ਰਹੇ ਹਨ।
ਹਿਤ ਪਰਲੋਕ ਗਤ ਹਿਰਦੈ ਮਨਾਵੇ।
ਹਿਰਦੇ ਦੇ ਵਿੱਚ ਇਹ ਸ਼ਰਧਾ ਨੂੰ ਧਾਰਨ ਕਰਕੇ ਮਨਾਉਂਦੇ ਨੇ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਅਸੀਂ ਦਰਸ਼ਨ ਕੀਤੇ ਨੇ ਤੇ ਅੰਤ ਸਮੇਂ ਤੇ ਵੀ ਸਹਾਇਤਾ ਕਰਨਗੇ, ਮੁਕਤੀ ਦੀ ਅਵਸਥਾ ਨੂੰ ਪ੍ਰਾਪਤ ਹੋਵਾਂਗੇ, ਇਹ ਚਾਹਨਾ ਰੱਖਦੇ ਹਨ।
ਬੇਨੀ ਪੰਡਿਤ ਦੇਖ ਸਭਨ ਕੋ।
ਜਦੋਂ ਸਾਰੇ ਮੱਥਾ ਟੇਕ ਰਹੇ ਨੇ, ਭੇਟਾ ਚੜ੍ਹਾ ਰਹੇ ਨੇ, ਨਾਮ ਬਾਣੀ ਦਾ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ ਤੇ ਪੰਡਿਤ ਵੇਖ ਕਰਕੇ
ਮਨ ਹੰਕਾਰਤ ਕਰਿਓ ਬਚਨ ਕੋ।
ਕਹਿੰਦੇ ਕਿ ਬੜੇ ਹੰਕਾਰ ਦੇ ਨਾਲ ਸਤਿਗੁਰਾਂ ਦੇ ਨਾਲ ਤਰਕ ਜੀ ਕਰਕੇ ਕਹਿਣ ਲੱਗਾ।
ਤਪ ਤੀਰਥ ਵਰਤ ਦਾਨ ਮਹਾਨਾ।
ਮਾਰੇ ਕਹਿਣ ਲੱਗਾ ਮਹਾਰਾਜ, ਤਪ ਕਰਨਾ ਜੰਗਲਾਂ ਦੇ ਵਿੱਚ ਤੇ ਤੀਰਥਾਂ ਤੇ ਇਸ਼ਨਾਨ ਤੇ ਵਰਤ ਰੱਖਣੇ ਤੇ ਬਹੁਤ ਦਾਨ ਕਰਨਾ ਇਹ ਮਹਾਨ ਹੈ।
ਇਤਿਆਦਿਕ ਸ਼ੁਭ ਕਰਮ ਸੁਜਾਨਾ।
ਇਸ ਕਰਕੇ ਜਿਹੜੇ ਸਿਆਣੇ ਲੋਕ ਨੇ ਉਹ ਤਪ ਵੀ ਕਰਦੇ ਨੇ ਜੰਗਲਾਂ ਦੇ ਵਿੱਚ ਜਾ ਕੇ, ਤੀਰਥਾਂ ਤੇ ਯਾਤਰਾ ਇਸ਼ਨਾਨ ਵੀ ਕਰਦੇ ਨੇ ਤੇ ਇਸ ਪ੍ਰਕਾਰ ਦੇ ਨਾਲ ਵਰਤ ਵੀ ਰੱਖਦੇ ਨੇ ਤੇ ਦਾਨ ਵੀ ਕਰਦੇ ਨੇ। ਸ੍ਰੇਸ਼ਟ ਲੋਕ ਜਿਹੜੇ ਸਿਆਣੇ ਹਨ।
ਨਿਰਮਲ ਅੰਤੈ ਕਰਨ ਕਰੰਤੇ।
ਕਿਉਂ ਕਰਕੇ ਮਹਾਰਾਜ, ਮੈਂ ਬੜੀ ਵਿਦਿਆ ਪੜ੍ਹੀ, ਉਹਦੇ ਵਿੱਚ ਇਹ ਲਿਖਿਆ ਹੈ ਕਿ ਅੰਤਹ ਕਰਨ ਜਿਹੜਾ ਹਿਰਦਾ ਹੈ ਨਾ, ਸ਼ੁੱਧ ਹੁੰਦਾ ਹੈ ਤਪ ਕਰਨ ਦੇ ਨਾਲ, ਦਾਨ ਕਰਨ ਦੇ ਨਾਲ, ਵਰਤ ਰੱਖਣ ਦੇ ਨਾਲ, ਇਸ਼ਨਾਨ ਕਰਨ ਦੇ ਨਾਲ। ਇਸ ਕਰਕੇ ਅੰਤਹ ਕਰਨ ਜਿਹੜਾ ਪਵਿੱਤਰ ਹੁੰਦਾ, ਮਨ ਦੀ ਮੈਲ ਲੈਂਦੀ ਹੈ।
ਤੋ ਮਾਨਵ ਸ਼ੁਭ ਗਤੀ ਲਹੰਤੇ।
ਫਿਰ ਆਪਣੇ ਹਿਰਦੇ ਨੂੰ ਪਵਿੱਤਰ ਕਰਕੇ ਇਸ ਤਰ੍ਹਾਂ ਤੀਰਥ ਤਪ ਦਾਨ ਕਰਕੇ ਤੇ ਫਿਰ ਆਪਣੇ ਹਿਰਦੇ ਨੂੰ ਸ਼ੁੱਧ ਕਰਕੇ ਅੰਤ ਸਮੇਂ ਤੇ ਲੋਕ ਮੁਕਤੀ ਪ੍ਰਾਪਤ ਕਰਦੇ ਹਨ।
ਤੁਮਰੇ ਪੰਥ ਵਿਖੇ ਇਹੋ ਨਾਹੀ।
ਇਹ ਗੁਰੂ ਅਮਰਦਾਸ ਸਾਹਿਬ ਜੀ, ਇਹ ਤੁਹਾਡੇ ਗੁਰਸਿੱਖਾਂ ਦੇ ਵਿੱਚ ਨਹੀਂ ਹੈ, ਇਸ ਕਰਕੇ ਇਹ ਗੱਲ ਜਿਹੜੀ ਹੈ।
ਉਤੋਂ ਪਰਮ ਗਤ ਇਹੋ ਨਰ ਪਾਹੀ।
ਤੇ ਮਹਾਰਾਜ, ਨਾ ਤੁਹਾਡੇ ਸਿੱਖ ਕੋਈ ਤਪ ਕਰਦੇ ਨੇ ਜੰਗਲਾਂ ਦੇ ਵਿੱਚ ਬੈਠ ਕੇ, ਨਾ ਤੀਰਥਾਂ ਤੇ ਇਸ਼ਨਾਨ ਕਰਦੇ ਨੇ, ਨਾ ਕੋਈ ਵਰਤ ਰੱਖਦੇ ਨੇ, ਨਾ ਕੋਈ ਦਾਨ ਕਰਦੇ ਨੇ। ਤੇ ਮਹਾਰਾਜ, ਇਹ ਤੁਹਾਡੇ ਜਿਹੜੇ ਸਿੱਖ ਹੈ ਕਿਸ ਤਰ੍ਹਾਂ ਮੁਕਤੀ ਪ੍ਰਾਪਤ ਕਰਨਗੇ?
ਜੇ ਇਨ ਭਲਾ ਕਰਨ ਤੁਮ ਚਾਹੋ।
ਹੁਣ ਆਪਣੇ ਆਪ ਨੂੰ ਵੱਡਾ ਸਮਝ ਰਿਹਾ ਕਿ ਮੈਂ ਹੀ ਗੁਰੂ ਨਾਨਕ ਅਮਰਦਾਸ ਸਾਹਿਬ ਜੀ ਨੂੰ ਸਭ ਕੁਝ ਸਿਖਾਉਣਾ ਹੈ। ਕਹਿਣ ਲੱਗਾ ਮਹਾਰਾਜ, ਜੇ ਤੁਸੀਂ ਇਹਨਾਂ ਦਾ ਭਲਾ ਕਰਨਾ ਚਾਹੁੰਦੇ ਹੋ, ਇਹਨਾਂ ਸੰਗਤਾਂ ਦਾ, ਆਪਣੇ ਪ੍ਰੇਮੀਆਂ ਦਾ,
ਆਸ ਉਪਦੇਸ਼ ਦੇਹੋ ਦੁੱਖ ਦਾਹੋ।
ਤੇ ਮੈਂ ਦੱਸਦਾ ਵਾਂ ਕਿ ਕੀ ਇਹਨਾਂ ਨੂੰ ਉਪਦੇਸ਼ ਦੇਣਾ ਤੇ ਕੀ ਇਹਨਾਂ ਨੂੰ ਆਖਣਾ ਹੈ।
ਤਪ ਆਦਿਕ ਮੈਂ ਜੋਰੋ ਇਨਕੋ।
ਮਹਾਰਾਜ ਕਹਿਣ ਲੱਗੇ, ਦੱਸ। ਮਹਾਰਾਜ ਕਹਿਣ ਲੱਗਾ, ਮਹਾਰਾਜ ਇਹਨਾਂ ਨੂੰ ਆਖੋ ਕਿ ਜੰਗਲ ਦੇ ਵਿੱਚ ਤਪ ਕਰਿਆ ਕਰੋ, ਜੰਗਲ ਦੇ ਵਿੱਚ ਬੈਠਿਆ ਕਰੋ, ਤੀਰਥਾਂ ਦੇ ਇਸ਼ਨਾਨ ਕਰਿਆ ਕਰੋ, ਵਰਤ ਰੱਖਿਆ ਕਰੋ, ਦਾਨ ਕਰਿਆ ਕਰੋ। ਇਹ ਮਹਾਰਾਜ ਇਹਨਾਂ ਨੂੰ ਉਪਦੇਸ਼ ਦਿਆ ਕਰੋ।
ਇਸ ਵਿਦ ਬਿਮਲ ਕਰੋ ਇਨ ਮਨ ਕੋ।
ਇਹ ਜਦੋਂ ਇਸ ਤਰ੍ਹਾਂ ਕਰਨਗੇ ਤੇ ਫਿਰ ਇਹਨਾਂ ਦਾ ਜਿਹੜਾ ਮਨ ਉਹ ਪਵਿੱਤਰ ਹੋਵੇਗਾ।
ਉਪਦੇਸ਼ੋ ਸ਼ਾਸਤਰ ਨ ਕੋ ਮਤ ਜਿਮ।
ਜਿਹੜੇ ਸ਼ਾਸਤਰ ਨਿਆਇ ਸ਼ਾਸਤਰ ਜੋ ਪੁਰਾਤਨ ਗ੍ਰੰਥ ਨੇ, ਉਹਨਾਂ ਦੇ ਢੰਗ ਦੇ ਨਾਲ ਇਹਨਾਂ ਨੂੰ ਉਪਦੇਸ਼ ਦੇਣਾ ਕਰੋ।
ਇਨਕੀ ਸ਼ੇਮ ਹੋਤ ਕਹੀਅਤ ਤਿਮ।
ਕਿਉਂ ਕਰਕੇ ਇਸ ਤਰ੍ਹਾਂ ਇਹਨਾਂ ਨੂੰ ਉਪਦੇਸ਼ ਦਿਓ ਕਿ ਜਿਸ ਤਰ੍ਹਾਂ ਇਹਨਾਂ ਦੀ ਕਲਿਆਣ ਹੋਵੇ, ਤੁਹਾਡੇ ਪ੍ਰੇਮੀਆਂ ਦੇ ਸਿੱਖਾਂ ਦੀ ਮੁਕਤੀ ਹੋਵੇ ਨਾ, ਇਸ ਤਰ੍ਹਾਂ ਉਪਦੇਸ਼ ਦੇਣਾ ਕਰੋ।
ਸੁਣ ਪੰਡਿਤ ਤੇ ਗੁਰੂ ਪ੍ਰਵੀਨ।
ਗੁਰੂ ਮਹਾਰਾਜ ਜੀ ਬੜੇ ਚਤਰ ਸਿਆਣੇ ਨੇ, ਮਹਾਨ ਨੇ। ਸੁਣ ਕਰਕੇ ਇਸ ਵਿਦਵਾਨ ਪੰਡਿਤ ਦੇ ਕੋਲੋਂ
ਹੰਕਾਰ ਤੋਂ ਉੱਤਰ ਦੀਨ।
ਮਹਾਰਾਜ ਜੀ ਨੇ ਜਾਣ ਲਿਆ ਕਿ ਇਹਦੇ ਵਿੱਚ ਹੰਕਾਰ ਹੈ। ਇਹਦਾ ਹੰਕਾਰ ਨਿਵਿਰਤ ਕਰਨ ਵਾਸਤੇ ਸਾਹਿਬ ਜੀ ਕਹਿਣ ਲੱਗੇ,
ਪਾਪ ਆਦਿਕ ਮੁਖ ਕਰਬੇ ਕਰਮ।
ਮਾਰੇ ਕਹਿਣ ਲੱਗੇ, ਇਹ ਜਿਹੜੇ ਤੂੰ ਕੰਮ ਦੱਸ ਰਿਹਾ ਨਾ ਕਿ ਤਪ ਕਰਨਾ, ਦਾਨ ਕਰਨੇ, ਵਰਤ ਰੱਖਣੇ, ਜੱਗ ਕਰਨੇ,
ਇਹ ਤਾਂ ਤੀਨ ਯੁਗਨ ਕੋ ਧਰਮ।
ਇਹ ਤਾਂ ਪਿਛਲੇ ਯੁਗਾਂ ਦੇ ਵਿੱਚ ਚੱਲਦਾ ਸੀ ਸਤਯੁਗ, ਤਾਂ ਇਸ ਵਾਸਤੇ ਸਤਯੁਗ ਸਤਿ ਤੇਤਾ ਜਗੀ ਦੁਆਪਰ ਪੂਜਾ ਚਾਰ। ਮਹਾਰਾਜ ਕਹਿੰਦੇ ਜਿਹੜੀਆਂ ਤੂੰ ਗੱਲਾਂ ਸਾਨੂੰ ਸਮਝਾਉਣਾ ਹੈ ਨਾ, ਇਹੋ ਜਿਹੀਆਂ ਮਰਜ਼ਾਦਾ ਤਾਂ ਮਹਾਨ ਹੈਗੀਆਂ ਸੀ, ਪਰ ਪਿਛਲੇ ਯੁਗਾਂ ਦੇ ਵਿੱਚ
ਆਪ ਜੇ ਨਰ ਹੋਏ ਕਲ ਮਾਹੀ।
ਮਹਾਰਾਜ ਕਹਿੰਦੇ ਹੁਣ ਜਿਹੜੇ ਆਹ ਵਿਚਾਰੇ ਸਿੱਖ ਜੀਵ ਲੋਕ, ਕਲਯੁਗੀ ਜੀਵ ਹੈ,
ਕਿਸੂ ਕਰਨ ਕੀ ਸਮਰੱਥ ਨਹੀਂ।
ਮਹਾਰਾਜ ਕਹਿੰਦੇ ਕਿ ਇਹਨਾਂ ਦੇ ਵਿੱਚ ਸਮਰੱਥਾ ਨਹੀਂ ਹੈਗੀ ਜੰਗਲਾਂ ਦੇ ਵਿੱਚ ਜਾ ਕੇ ਤਪ ਕਰਨ ਦੀ, ਚਾਹੇ ਭੁੱਖੇ ਰਹਿ ਕੇ ਵਰਤ ਰੱਖ ਲੈਣ, ਤੇ ਤੀਰਥਾਂ ਦੇ ਤੁਰਨ ਫਿਰਨ ਦੀ, ਕੋਈ ਦਾਨ ਕਰਨ ਦੀ। ਮਹਾਰਾਜ ਕਹਿਣ ਲੱਗੇ ਨਹੀਂ, ਹੁਣ ਇਹ ਕਲਯੁਗੀ ਜੀਵ ਵਿਚਾਰੇ, ਇਹਨਾਂ ਦੇ ਵਿੱਚ ਇੰਨਾ ਕੋਈ ਬਲ ਸਮਰੱਥਾ ਨਹੀਂ ਹੈ।
ਬਿਨਾ ਅੰਨ ਤੇ ਪ੍ਰਾਣ ਬਿਨਾਸੇ।
ਕਿਉਂ ਕਰਕੇ ਤੂੰ ਇਹਨਾਂ ਦਾ ਵਰਤ ਰੱਖਣਾ ਚਾਹੀਦਾ, ਤੇ ਜੰਗਲ ਦੇ ਵਿੱਚ ਕਿਹੜਾ ਲੰਗਰ ਚੱਲ ਰਿਹਾ, ਉੱਥੇ ਤੇ ਭੁੱਖੇ ਹੀ ਰਹਿਣਾ ਪੈਣਾ, ਇਹ ਤੇ ਵਿਚਾਰੇ ਮਰ ਜਾਣਗੇ ਭੁੱਖੇ ਉੱਥੇ ਰਹਿ ਕਰਕੇ।
ਤਪ ਕਰੇ ਜਾਏ ਬਨਵਾਸੇ।
ਤੇ ਭੁੱਖੇ ਰਹਿ ਕੇ ਤੇ ਜੰਗਲ ਦੇ ਵਿੱਚ ਕਿਸ ਤਰ੍ਹਾਂ ਜਾ ਕੇ ਤਪ ਕਰਨ।
ਦਰਬ ਨਹੀਂ ਅਰ ਬਲ ਕੁਛ ਨਹੀਂ।
ਤੂੰ ਕਹਿੰਦਾ ਕਿ ਜੱਗ ਕਰਿਆ ਕਰੋ, ਤੇ ਜੱਗ ਕਰਨ ਦੇ ਵਿੱਚ ਖਰਚਾ ਕਿੰਨਾ ਹੁੰਦਾ ਤੈਨੂੰ ਪਤਾ, ਕਿੰਨੇ ਹਜ਼ਾਰਾਂ ਹੀ ਖਰਚਾ ਆ ਜਾਂਦਾ। ਇਹ ਵਿਚਾਰੇ ਹੁਣ ਇੰਨਾ ਖਰਚਾ ਕਿਸ ਤੋਂ ਲੈਣ।
ਕਹਾਂ ਸ਼ਕਤ ਮਖ ਕਰਬੇ ਮਾਹੀ।
ਮਖ ਕੀ ਜੱਗ ਤੋਂ ਕਹਿੰਦਾ ਕਿ ਜੱਗ ਕਰਾਓ। ਮਹਾਰਾਜ ਕਹਿੰਦੇ ਤੁਹਾਡੇ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ, ਤੁਹਾਡੇ ਵਿਦਵਾਨ ਕਹਿੰਦੇ ਕਿ ਜਦੋਂ ਜੱਗ ਕਰਨਾ ਹੋਵੇ ਨਾ, ਮਹਾਨ ਜੱਗ ਕਰਨਾ ਹੋਵੇ, ਉਹ ਜਿਹੜਾ ਹਮਨ ਕੁੰਡ ਜਿਹਾ ਬਣਾਇਆ ਹੈ ਨਾ, ਜਿਹਦੇ ਵਿੱਚ ਸਾਰੀ ਸਮੱਗਰੀ ਪਾਈ ਦੀ ਹੈ, ਕਹਿੰਦੇ ਕਿ ਉਹਦੇ ਵਿੱਚ ਇੰਨਾ ਘਿਓ ਪੈਣਾ ਚਾਹੀਦਾ ਕਿ ਜਿੰਨੀ ਹਾਥੀ ਦੀ ਸੁੰਡ ਹੈ ਨਾ, ਏਡੀ ਮੋਟੀ ਜਿਹੜੀ ਧਾਰ ਘਿਓ ਦੀ, ਉਹਦੇ ਇੱਕ ਰਾਸੀ ਪੈਣੀ ਚਾਹੀਦੀ ਜਿੰਨਾ ਚਿਰ ਜੱਗ ਚੱਲਦਾ। ਇੰਨਾ ਘਿਓ ਕਿੱਥੋਂ ਆਊਗਾ, ਇੰਨਾ ਕਿੱਥੋਂ ਜਿਹੜਾ ਇਹ ਖਰਚਾ ਵਿਚਾਰੇ ਲਿਆਉਣਗੇ।
ਕਰਮ ਕਾਂਡ ਮੈਂ ਜੇ ਅਬ ਲਾਗੇ,
ਜੇ ਇਹਨਾਂ ਨੂੰ ਕਰਮ ਕਾਂਡਾਂ ਦੇ ਵਿੱਚ ਲਾ ਦਿੱਤਾ,
ਕਿਵੇਂ ਹੋਇਆ ਵੇ ਸਭ ਦਿਨ ਭਾਗੇ।
ਮਹਾਰਾਜ ਕਹਿੰਦੇ ਕਰਮ ਕਾਂਡ ਵਿਚਾਰੇ ਕੀ ਕਰਨਗੇ, ਇਹਨਾਂ ਦੇ ਕੰਮ ਦੇ ਵਿੱਚ ਨੀ ਟਾਈਮ ਲੱਗਦਾ, ਸਾਰੀ ਦਿਹਾੜੀ ਭੱਜ ਦੌੜ ਕਰਨ ਲੱਗੀ ਰਹਿੰਦੀ ਹੈ, ਤੇ ਇਹ ਆਪਣੀ ਦਹਾ ਨਾ ਉਹਦੀ ਕਿਰਤ ਕਰਨਗੇ ਕਿ ਕਰਮ ਕਾਂਡ ਕਰਨਗੇ।
ਦੁਸਕਰ ਸੋਚ ਆਦਿ ਕੋ ਕਰਨਾ।
ਤੂੰ ਕਹਿੰਦਾ ਕਿ ਸੋਚ, ਮਹਾਰਾਜ ਕਹਿੰਦੇ ਸੁਚਮਤਾ ਰੱਖਣੀ ਬੜੀ ਚੰਗੀ ਆ, ਚਲੋ ਅੰਮ੍ਰਿਤ ਵੇਲੇ ਇਸ਼ਨਾਨ ਸਾਰੇ ਸਿੱਖ ਕਰਦੇ ਨੇ, ਪਰ ਜਿਹੜੇ ਤੁਹਾਡੇ ਗ੍ਰੰਥਾਂ ਦੇ ਅਨੁਸਾਰ ਸੁਚਤਾ ਰੱਖੀ ਆ, ਉਹ ਨੀ ਹੁਣ ਕਰ ਸਕਦੇ ਜਿਹੜਾ ਤੂੰ ਉਪਦੇਸ਼ ਜਾਉਣਾ ਚਾਹੁੰਦਾ। ਕਿਉਂ ਕਰਕੇ ਤੁਹਾਡੇ ਮਤ ਦੇ ਵਿੱਚ ਮਹਾਰਾਜ ਕਹਿੰਦੇ ਇਹ ਲਿਖਿਆ ਹੈ ਕਿ ਜਿੱਥੇ ਜੰਗਲ ਦੇ ਵਿੱਚ ਬਾਹਰ ਸੂਰ ਆਪਣੀ ਹੁੱਡ ਦੇ ਨਾਲ ਮਿੱਟੀ ਪੁੱਟੇ ਨਾ, ਉਹ ਸਵਾ ਮਣ ਮਿੱਟੀ ਚੁੱਕ ਕੇ ਲਿਆਓ, ਉਹਨੂੰ ਪਹਿਲਾਂ ਆਪਣੇ ਸਰੀਰ ਦੇ ਨਾਲ ਐਨ ਘਰੋੜ ਘਰੋੜ ਕੇ ਮਲੋ, ਤੇ ਫਿਰ ਉਹਨੂੰ ਖੁੱਲਾ ਪਾਣੀ ਪਾ ਕੇ ਤੇ ਨਹਾਓ, ਤੇ ਫਿਰ ਮੂੰਹ ਦੇ ਉੱਤੇ 100 ਬਾਟੀ ਜਿਹੜੀ ਉਹ ਪਾਣੀ ਦੀ ਜਿਹੜੀ ਹੈ ਕੇਤਲੀ ਪਾਓ, ਤੇ ਫਿਰ ਤੁਸੀਂ ਆਪਣੇ ਆਪ ਨੂੰ ਸੰਚਪਤਾ ਮੰਨਦੇ ਜੇ। ਕਹਿਣ ਲੱਗੇ ਜੇ ਇਹਨਾਂ ਕਰਮ ਕਾਂਡਾਂ ਦੇ ਵਿੱਚ ਪਾਤਾ, ਇਹ ਤੇ ਵਿਚਾਰੇ ਨਹਾਉਂਦੇ ਰਹਿਣਗੇ ਤੇ ਸਾਰੀ ਦਿਹਾੜੀ ਮਿੱਟੀ ਮਲਦੇ ਰਿਹਾ ਕਰਨਗੇ, ਹੋਰ ਇਹਨਾਂ ਨੇ ਕੰਮ ਕੀ ਕਰਨਾ, ਨਾ ਦਸਾਂ ਨਾ ਉਹਦੀ ਕਿਰਤ, ਨਾ ਕੋਈ ਪਰਿਵਾਰ ਪਾਲ ਸਕਦਾ ਹੈ। ਜੇ ਕੋਈ ਜੰਗਲ ਮੈਦਾਨ ਬਾਹਰ ਚਲੇਗਾ ਤੇ ਫਿਰ ਇਹਨਾਂ ਨੂੰ ਮਿੱਟੀ ਲੈਣ ਜਾਣਾ ਪਿਆ ਕਰਨਾ, ਫਿਰ ਨਹਾਇਆ ਧੋਇਆ ਕਰਨਗੇ। ਮਹਾਰਾਜ ਕਹਿੰਦੇ ਤਾਂ ਸਾਰੀ ਦਿਹਾੜੀ ਫਿਰ ਇਹਨਾਂ ਦੀ ਇੱਥੇ ਲੰਘ ਜਾ ਕਰੇਗੀ, ਇਸ ਕਰਕੇ ਤਾਂ ਤੁਹਾਡੇ ਪਿਛਲੇ ਯੁਗਾਂ ਦੇ ਧਰਮ ਹਨ।
ਖਾਣ ਪਾਣ ਵਿਦ ਤੈਸੀ ਵਰਨੋ,
ਜਿਹੜੇ ਤੁਸੀਂ ਖਾਣ ਪਾਣ ਕਹਿੰਦੇ ਕਿ ਗੋਹਾ ਫੇਰੋ ਜੀ, ਸੁਚਮਤਾ ਰੱਖੋ ਜੀ, ਲੱਕੜਾਂ ਧੋ ਕੇ ਬਾਲਣਾ ਕਰੋ,
ਅਸ਼ਕਤ ਨਰ ਜਾਨੋ ਸਭ ਹੈ।
ਮਹਾਰਾਜ ਕਹਿੰਦੇ ਇਹ ਕਲਯੁਗ ਦੇ ਵਿੱਚ ਨੀ ਇਹੋ ਜਿਹੀਆਂ ਗੱਲਾਂ ਹੋਣੀਆਂ, ਤੇ ਨਾ ਕੋਈ ਮਨੁੱਖ ਕਰ ਸਕਦਾ ਹੈ।
ਪ੍ਰਥਮ ਧਰਮ ਕਿਵੇਂ ਹੋਵੇ ਅਬੈ,
ਮਹਾਰਾਜ ਕਹਿੰਦੇ ਇਹ ਪ੍ਰਥਮ ਪਹਿਲੇ ਧਰਮਾਂ ਦੀ ਗੱਲ, ਪਹਿਲਿਆਂ ਯੁਗਾਂ ਦੀ ਗੱਲ ਹੈ, ਇਹ ਕਲਯੁਗ ਦੇ ਵਿੱਚ ਨਹੀਂ ਇਹ ਕੰਮ ਚੱਲਣਾ।
ਤਿੰਨ ਕੋ ਕਰਤੇ ਹੋ ਸੁਖ ਦੁੱਖ ਪਾਵੇ।
ਕਿਉਂ ਕਰਕੇ ਸਾਹਿਬ ਕਹਿਣ ਲੱਗੇ ਇਹ ਜਿਹੜੇ ਤੁਸੀਂ ਕੰਮ ਦੱਸ ਰਹੇ ਨਾ ਕਰਮ ਕਾਂਡ, ਤੇ ਇਹਦੇ ਵਿੱਚ ਮਨੁੱਖ ਨੂੰ ਫਿਰ ਹੰਕਾਰ ਵੀ ਆਉਂਦਾ ਹੈ ਤੇ ਹੰਕਾਰ ਦੇ ਵੱਸ ਕੇ ਜੇ ਚੰਗਾ ਕੰਮ ਕਰ ਲਿਆ ਤੇ ਸੁੱਖ ਵੀ ਮਿਲ ਜਾਂਦਾ ਸਵਰਗਾਂ ਦਾ, ਜੇ ਕੋਈ ਮਾੜਾ ਹੈਗਾ ਫਿਰ ਨਰਕਾਂ ਨੂੰ ਵੀ ਜਾਣਾ ਪੈਂਦਾ ਹੈ।
ਸੁਰਗ ਵਿਖੇ ਕਬ ਨਰਕ ਸਿਧਾਵੇ,
ਜੇ ਚੰਗੇ ਕੰਮ ਕਰ ਲੈ, ਚੰਗੇ ਕਰਮ ਕਾਂਡ ਕਰ ਲੈ, ਕੋਈ ਮਰਜ਼ਾਦਾ ਸਹਿਤ ਰਹਿ ਕੇ ਮਿੱਟੀ ਮੁੱਟੀ ਜੀ ਮਲ ਕੇ ਨਹਾਈ ਧੋਈ ਗਿਆ ਤੇ ਫਿਰ ਸਵਰਗ ਮਿਲ ਗਿਆ, ਤੇ ਜੇ ਨਾ ਕੋਈ ਮਰਜ਼ਾਦਾ ਪੂਰੀ ਰੱਖੀ ਤੇ ਫਿਰ ਨਰਕ ਦੇ ਵਿੱਚ ਵੀ ਜਾਣਾ ਪੈਂਦਾ ਹੈ।
ਅਬ ਚਲ ਪਦਵੀ ਪਾਏ ਨਾ ਕੋ,
ਮਹਾਰਾਜ ਕਹਿੰਦੇ ਕਿ ਪੰਡਿਤ ਜੀ ਅਚਲ ਪਦਵੀ ਦੇ ਵਿੱਚ ਨਹੀਂ ਹੈਗੀ, ਚਲਾਏ ਮਾਨ ਕਿ ਜੇ ਕੋਈ ਚੰਗੇ ਕਰਮ ਕਾਂਡ ਕਰ ਲਓ, ਦਾਨ ਕਰ ਲਓ, ਪੁੰਨ ਕਰ ਲਓ, ਇਸ਼ਨਾਨ ਕਰ ਲਓ, ਵਰਤ, ਚਲੋ ਫਲ ਤੇ ਮਿਲ ਜਾਵੇਗਾ, ਕੋਈ ਸੁੱਖ ਤਾਂ ਸਮਾਂ ਮਿਲ ਜਾਵੇਗਾ, ਪਰ ਉਹ ਸੁੱਖ ਖਤਮ ਹੋ ਜਾਂਦਾ ਤੇ ਉਹਨੂੰ ਫਿਰ ਮਾਤ ਲੋਕ ਦੀ ਧਰਤੀ ਤੇ ਫਿਰ ਕਰਮ ਕਾਂਡ ਕਰੂਗਾ, ਫਿਰ ਦੁੱਖ ਸੁੱਖ ਭੋਗੂਗਾ, ਫਿਰ ਜਾਊਗਾ, ਫਿਰ ਆਊਗਾ ਭੋਗ ਕੇ ਸੁਖਾ। ਮਹਾਰਾਜ ਕਹਿੰਦੇ ਅਚਲ ਪਦਵੀ ਤੀ ਨੀ ਨਾ, ਕਿ ਐਨ ਟਕਾ ਵਾਲੀ ਧਰੂ ਭਗਤ ਵਾਂਗੂ ਪਦਵੀ ਤੀ ਨੀ ਨਾ। ਹਾਂਜੀ,
ਹੰਤਾ ਸਹਿਤ ਕਰਮ ਸ਼ੁਭ ਜੋ,
ਕਿਉਂ ਕਰਕੇ ਮਹਾਰਾਜ ਕਹਿੰਦੇ ਜਿਹੜੇ ਹੰਤਾ ਮਮਤਾ ਕਿ ਮੈਂ ਕਰ ਰਿਹਾ ਤੇ ਮੈਂ ਬੜੇ ਦਾਨ ਕੀਤੇ ਨੇ, ਬੜੇ ਮੈਂ ਇਸ਼ਨਾਨ ਕੀਤੇ ਨੇ, ਬੜੇ ਵਰਤ ਰੱਖੇ ਨੇ, ਇਹ ਜਿਹੜੀ ਹਮਤਾ ਮਮਤਾ ਮੈਂ ਮੇਰੀ ਰੱਖ ਕੇ ਜਿਹੜਾ ਕਰਮ ਕਰਦਾ ਹੈ,
ਖੇਦ ਬਹੁਤ ਫਲ ਥੋਰੋ ਪਾਏ।
ਮਹਾਰਾਜ ਕਹਿੰਦੇ ਕਿ ਜਿਹੜਾ ਤੂੰ ਕੰਮ ਦੱਸ ਰਿਹਾ ਨਾ ਕਿ ਪੰਡਿਤ ਜੀ ਕਿ ਇਹਨਾਂ ਸਿੱਖਾਂ ਨੂੰ ਇਹ ਮਤ ਤੇ ਲਾਓ, ਮਹਾਰਾਜ ਕਹਿੰਦੇ ਇਹਦੇ ਵਿੱਚ ਖਪਾ ਜ਼ਿਆਦਾ ਹੈ, ਇਹਦੇ ਵਿੱਚ ਮਿਹਨਤ ਜ਼ਿਆਦੀ ਹੈ ਤੇ ਪਰ ਫਲ ਥੋੜਾ ਹੈ।
ਨਾਸ਼ਵੰਤ ਜੇ ਇਹ ਸਮਦਾ ਏ,
ਮਹਾਰਾਜ ਕਹਿੰਦੇ ਫਿਰ ਇਹ ਨਾਸ਼ਵੰਤ ਹੈ, ਇਹ ਸੁੱਖ ਜਿਹੜੇ ਖਤਮ ਹੋ ਜਾਂਦੇ ਹਨ ਜਿਹੜੇ ਢੰਗ ਦੇ ਨਾਲ ਤੂੰ ਦਵਾਉਣਾ ਚਾਹੁੰਦਾ ਸਿੱਖਾਂ ਨੂੰ।
ਆਪ ਕਲਯੁਗ ਕੋ ਸਮੋ ਜੋ ਆਵਾ,
ਮਹਾਰਾਜ ਕਹਿੰਦੇ ਹੁਣ ਕਲਯੁਗ ਦਾ ਸਮਾਂ ਹੈ, ਕਲਯੁਗ ਦਾ ਰਾਜ ਹੈ,
ਜਿਸ ਕੋ ਰਾਜ ਤਿਸੀ ਕੋ ਨਿਆਵਾ।
ਪਰ ਹੁਣ ਜੇ ਕਲਯੁਗ ਦਾ ਤੇ ਕਲਯੁਗ ਦਾ ਵੱਖਰੋ ਵੱਖਰੀ ਕਾਨੂੰਨ ਵੱਖਰਾ ਨਾ, ਪਿਛਲੇ ਯੁਗਾਂ ਦਾ ਰਾਜ ਵੱਖਰਾ, ਸਤਯੁਗ ਦਾ ਨਿਆਂ ਕਾਨੂੰਨ ਵੱਖਰਾ ਸੀ, ਮਰਜ਼ਾਦਾ ਵੱਖਰੀ ਸੀ, ਹੁਣ ਕਲਯੁਗ ਦਾ ਜਿਉਂ ਜਿਉਂ ਸਰਕਾਰਾਂ ਬਦਲਦੀਆਂ ਕਾਨੂੰਨ ਵੀ ਬਦਲ ਦਿੰਦੀਆਂ ਆਪਣੀਆਂ। ਕਹਿੰਦੇ ਮਹਾਰਾਜ ਕਹਿੰਦੇ ਨੂੰ ਕਲਯੁਗ ਦਾ ਰਾਜ ਹੈ, ਇਹਦਾ ਨਿਆਂ ਵੱਖਰਾ, ਇਹਦੀ ਕੋਈ ਮਰਜ਼ਾਦਾ ਵੱਖਰੀ ਹੈ।
ਤਪ ਆਦਿਕ ਸ਼ੁਭ ਕਰਮ ਮਹਾਨੇ,
ਮਹਾਰਾਜ ਕਹਿੰਦੇ ਜਿਹੜੇ ਤਪ ਕਰਨੇ ਤੇ ਸ਼ੁਭ ਕਰਮ ਕਰਨੇ, ਜਿਹੜੇ ਮਹਾਨ ਕਰਮ ਕਰਨੇ ਹਨ,
ਗੁਰ ਸੇਵਾ ਕੇ ਹਵੇ ਨਾ ਸਮਾਨੇ।
ਮਹਾਰਾਜ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਜੀ ਦੀ ਘਰ ਦੀ ਸੇਵਾ ਉਹਨਾਂ ਦੇ ਸਮਾਨ, ਇਹ ਬਰਾਬਰੀ ਨਹੀਂ ਕਰ ਸਕਦੇ। ਜਿੰਨਾ ਮਰਜ਼ੀ ਤਪ ਕਰ ਲਓ, ਜੰਗਲਾਂ ਦੇ ਵਿੱਚ ਤੀਰਥਾਂ ਦੇ ਭਾਉਂਦੇ ਫਿਰੋ, ਵਰਤ ਰੱਖ ਲਓ, ਜੋ ਮਰਜ਼ੀ ਕਰਮ ਕਾਂਡ ਕਰੀ ਚਲੋ, ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸੇਵਾ ਦੇ ਸਮਾਨ ਨਹੀਂ ਇਹ ਪਹੁੰਚ ਸਕਦੇ।
ਸਤਨਾਮ ਕੋ ਸਿਮਰਨ ਸਾਰ,
ਕਿਉਂ ਕਰਕੇ ਜਿਹੜਾ ਸਾਰਿਆਂ ਦਾ ਸ੍ਰੇਸ਼ਟ ਸਾਰ ਖਜ਼ਾਨਾ ਹੈ ਸਤਨਾਮ ਸ੍ਰੀ ਵਾਹਿਗੁਰੂ।
ਭੁਗਤ ਮੁਕਤ ਦੇ ਮਹਿਜ ਉਦਾਰ,
ਮਹਾਰਾਜ ਕਹਿੰਦੇ ਸਾਡੇ ਸਿੱਖ ਨਾਲੇ ਸੇਵਾ ਕਰਦੇ ਨੇ ਗੁਰੂ ਘਰ ਦੇ ਵਿੱਚ, ਤੇ ਨਾਲੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਤੇ ਨਾਲੇ ਪਰਿਵਾਰਾਂ ਦੇ ਵਿੱਚ ਰਹਿੰਦੇ ਨੇ, ਬੱਚੇ ਵੀ ਪਾਲਦੇ ਨੇ, ਦਸਾਂ ਨੌਂ ਦੀ ਕਿਰਤ ਵੀ ਕਮਾ ਕਰਦੇ ਨੇ, ਕਮਾਈਆਂ ਕਰਦੇ ਨੇ, ਫਿਰ ਗੁਰੂ ਘਰ ਵੀ ਆਉਂਦੇ ਨੇ, ਸੇਵਾ ਵੀ ਕਰਦੇ ਨੇ। ਮਹਾਰਾਜ ਕਹਿੰਦੇ ਇਹਦੇ ਵਿੱਚ ਹੀ ਹੈ ਸਭ ਕੁਝ, ਇਹਦੇ ਵਿੱਚ ਦੁਨਿਆਵੀ ਸੁੱਖ ਵੀ ਹੈ ਤੇ ਮੁਕਤੀ ਵੀ ਹੈ, ਮਿਲ ਜਾਂਦੀ ਗੁਰੂ ਕੇ ਸਿੱਖ ਨੂੰ।
ਸਿਮਰਨ ਸ਼ਰਵਨ ਭਗਤ ਵਡਿਆਈ,
ਕਿਉਂ ਕਰਕੇ ਜਿਹੜੀ ਸਿਮਰਨ ਕਰਨਾ ਤੇ ਭਗਤੀ ਕਰਨੀ ਤੇ ਨਾਮ ਨੂੰ ਸੁਣਨਾ, ਇਹ ਸਾਰੀਆਂ ਪਰਮੇਸ਼ਰ ਦੀਆਂ ਨਾਮ ਦੀਆਂ ਵਡਿਆਈਆਂ ਹਨ।
ਇਸ ਸਮ ਕਲ ਨੈ ਆਨ ਵਡਾਈ,
ਮਹਾਰਾਜ ਕਹਿੰਦੇ ਕਿ ਇਹਦੇ ਸਮਾਨ ਕਲਯੁਗ ਦੇ ਵਿੱਚ ਹੋਰ ਕਿਸੇ ਕਰਮ ਕਾਂਡ ਦੀ ਕੋਈ ਵਡਿਆਈ ਨਹੀਂ ਹੈ।
ਇਸ ਬਿਨ ਮੁਕਤ ਨਾ ਕੋਈ ਪਾਵੇ,
ਮਹਾਰਾਜ ਕਹਿਣ ਲੱਗੇ ਪੰਡਿਤ ਜੀ ਜਿੰਨੇ ਮਰਜ਼ੀ ਆ ਊਠ ਜੇ ਲੱਦੀ ਫਿਰੋ, ਭਾਵੇਂ ਦਾਸ ਹੋਰ ਲੱਦੀ ਫਿਰੋ, ਇਹਦੇ ਵਿੱਚ ਮੁਕਤੀ ਨਹੀਂ ਹੈਗੀ। ਹਾਂਜੀ,
ਜਿਉਂ ਸਿਕਤਾ ਤੇ ਤੇਲ ਨਾ ਆਵੇ,
ਮਹਾਰਾਜ ਕਹਿੰਦੇ ਰੇਤਾ ਫੜ ਕੇ ਬੁੱਕ ਤੇ ਕੋਲੂ ਦੇ ਵਿੱਚ ਪਾ ਦੇ, ਉਹਦੇ ਆਖੋ ਅਸੋ ਤੇਲ ਕੱਢਣਾ ਤੇ ਰੇਤਾ ਦੇ ਵਿੱਚੋਂ ਤੇਲ ਕਿਸ ਤਰ੍ਹਾਂ ਨਿਕਲੇ।
ਤਪ ਵਰਤ ਆਦਿਕ ਜੇ ਆਚਾਰ,
ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਹੁਣ ਕਲਯੁਗ ਦੇ ਵਿੱਚ ਇਹ ਸਮਾਂ ਜਾਣ ਲਓ ਕਿ ਜਿਸ ਤਰ੍ਹਾਂ ਰੇਤਾ ਦੇ ਵਿੱਚੋਂ ਤੇਲ ਨੀ ਨਾ ਨਿਕਲਦਾ, ਜਿੰਨੇ ਮਰਜ਼ੀ ਵਰਤ ਰੱਖ ਲਓ, ਤਪ ਕਰ ਲਓ, ਦਾਨ ਕਰ ਲਓ, ਤੇ ਇਸ ਤਰ੍ਹਾਂ ਤੀਰਥਾਂ ਤੇ ਭਰਮੀ ਫਿਰੋ, ਕੋਈ ਅਸਰ ਨਹੀਂ ਨਿਕਲਣਾ, ਮੁਕਤੀ ਦਾ ਨਾਮ ਦਾ ਰਸ, ਮੁਕਤੀ ਦਾ ਰਸ ਤੇਲ ਰੂਪ ਕੋਈ ਨਹੀਂ ਇਹਦੇ ਵਿੱਚੋਂ ਨਿਕਲਣਾ, ਇਹ ਖਾਲੀ ਹੈ।
ਮੁਕਟ ਨਾਮ ਬਿਨ ਅਸਾਰ,
ਸਾਰਾ ਸਭ ਕੁਝ ਨਾਮ ਤੋਂ ਬਗੈਰ ਸਭ ਫੋਕਟ ਹੀ ਹੈ, ਸਭ ਖਾਲੀ ਹੈ ਤੇ ਬੇਅਰਥ ਹੈ।
ਔਰ ਕਹਾਂ ਲੱਗ ਕਹੋ ਬਣਾਈ,
ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਵਿਦਵਾਨ ਪੰਡਿਤ ਜੀ, ਹੋਰ ਅਸੀਂ ਕਿੰਨਾ ਕੁ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮਹਿਮਾ ਜਿਹੜੀ ਹੈ ਵਡਿਆਈ ਜਿਹੜੀ ਤੈਨੂੰ ਬਣਾ ਸਵਾਰ ਕਰਕੇ ਦੱਸੀਏ,
ਆਪਰ ਬੇ ਪਰਜੈ ਹੋਈ ਸਭ ਜਾਏ,
ਕਿਉਂ ਕਰਕੇ ਸਾਰਿਆਂ ਤੋਂ ਉਲਟ ਆਏ, ਇਹ ਕਿਸੇ ਦੇ ਨਾਲ ਵੀ ਨਹੀਂ ਸਹਿਮਤੀ, ਇਹਦੀ ਜਿਹੜੀ ਮਹਾਨ ਜਿਹੜੀ ਵਡਿਆਈ ਵੱਖਰੀ ਹੈ।
ਸਿਮਰੈ ਨਾਮ ਹਰੇ ਹੰਕਾਰ,
ਮਾਰੇ ਕਹਿੰਦੇ ਤੂੰ ਕਿੰਨਿਆ ਊਠ ਜੇ ਲੱਦੀ ਫਿਰਦਾ ਤੇ ਕਿੰਨੇ ਤੀਰਥਾਂ ਤੇ ਗਿਆ ਹੋਵੇਗਾ ਤੇ ਕਈ ਕੁਝ ਕੀਤਾ ਤੇ ਹੰਕਾਰ ਤਾਂ ਜੀ ਵੀ ਨਹੀਂ ਗਿਆ। ਮਹਾਰਾਜ ਕਹਿੰਦੇ ਇਹਨਾਂ ਕੰਮਾਂ ਦੇ ਵਿੱਚ ਹੰਕਾਰ ਨਹੀਂ ਜਾਂਦਾ। ਉਹਨੂੰ ਫਿਰ ਬਾਅਦ ਆ ਕੇ ਮੈਂ ਬੜੀ ਵਾਰ ਯਾਤਰਾ ਇੰਨੇ ਤੀਰਥਾਂ ਤੇ ਇਸ਼ਨਾਨ ਕੀਤਾ, ਮੈਂ ਇੰਨਾ ਦਾਨ ਕੀਤਾ, ਉਹ ਦਸਾਂ ਨੂੰ ਫਿਰ ਦੱਸਦਾ ਬੜਾ ਉੱਚੀਆਂ ਬਾਹਾਂ ਕਰ ਕਰਕੇ। ਮਹਾਰਾਜ ਕਹਿੰਦੇ ਫਿਰ ਉਹਦਾ ਕੋਈ ਫਲ ਮਿਲਦਾ ਨਹੀਂ, ਹੰਕਾਰ ਜਾਂਦਾ ਨਹੀਂ ਹੈ।
ਕਰਮਨ ਮੈਂ ਇਹ ਵਧੈ ਉਦਾਰ,
ਮਹਾਰਾਜ ਕਹਿੰਦੇ ਕਰਮਾਂ ਦੇ ਨਾਲ ਇਹ ਕਰਮ ਕਾਂਡ ਕਰਨ ਦੇ ਨਾਲ ਨਿਮਰਤਾ ਨਹੀਂ ਆਉਂਦੀ ਤੇ ਹੰਕਾਰ ਜ਼ਰੂਰ ਵੱਧਦਾ। ਸੋ ਸਤਿਕਾਰਯੋਗ ਸਿੰਘ ਜੀ, ਅੱਜ ਦਾ ਉਪਦੇਸ਼ ਜੋ ਮਹਾਰਾਜ ਜੀ ਬਖਸ਼ ਰਹੇ ਨੇ, ਬਾਕੀ ਦਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮਾਂ ਸਮਾਪਤ ਹੈ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ, ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਿਓ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।